ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਦੂਜਾ ਭਾਏ ਬਿਲਾਵਲ ਨਾ ਹੋਵੇ, ਮਨਮੁਖ ਥਾਏ ਨਾ ਪਾਏ। ਪਾਖੰਡ ਭਗਤ ਨਾ ਹੋਵੇ, ਪਾਰ ਬ੍ਰਹਮ ਨਾ ਪਾਇਆ ਜਾਏ। ਦੂਜਾ ਭਾਏ ਬਿਲਾਵਲ ਨਾ ਹੋਵੇ, ਮਨਮੁਖ ਥਾਏ ਨਾ ਪਾਏ। ਪਾਖੰਡ ਭਗਤ ਨਾ ਹੋਵੇ, ਪਾਰ ਬ੍ਰਹਮ ਨਾ ਪਾਇਆ ਜਾਏ। ਮਨ ਹਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ। ਨਾਨਕ ਗੁਰਮੁਖ ਆਪ ਵਿਚਾਰੀਐ, ਵਿੱਚੋਂ ਆਪ ਗਵਾਏ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਵਸਿਆ ਮਨ ਆਏ। ਜੰਮਣ ਮਰਨਾ ਕੱਟਿਆ, ਜੋਤੀ ਜੋਤ ਮਿਲਾਏ। ਮਹੱਲਾ ਤੀਜਾ। ਬਿਲਾਵਲ ਕਰੇ ਹੋ ਤੁਮ ਪਿਆਰੇ ਹੋ, ਏਕ ਸਿਉ ਚਿਤ ਲਾਏ। ਬਿਲਾਵਲ ਕਰੇ ਹੋ ਤੁਮ ਪਿਆਰੇ ਹੋ, ਏਕ ਸਿਉ ਲਿਵ ਲਾਏ। ਜਨਮ ਮਰਨ ਦੋ ਕੱਟਿਆ, ਸੱਚੇ ਰਹਿ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲੈ ਸਤਿਗੁਰ ਭਾਏ। ਸਤ ਸੰਗਤੀ ਵਹਿ ਪਾਉ ਕਰ, ਸਦਾ ਹਰ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ। ਪੌੜੀ ਸਭਨਾ ਜੀਆਂ ਵਿਚ ਹਰ ਆਪ, ਤੋ ਭਗਤਾਂ ਕਾ ਮਿਤ ਹਰ। ਸਭ ਕੋਈ ਹਰ ਕੈ ਵਸ, ਭਗਤਾਂ ਕੈ ਆਨੰਦ ਘਰ। ਹਰ ਭਗਤਾਂ ਕਾ ਮੇਲੀ ਸਰਬੱਤ ਸੋ, ਨਿਸਲ ਜਨ ਟੰਗ ਧਰ। ਹਰ ਸਭਨਾ ਕਾ ਹੈ ਖਸਮ, ਤੋ ਭਗਤ ਜਨ ਚਿਤ ਕਰ। ਉਦਿਆਪੜ ਕੋਈ ਨਾ ਸਕੈ, ਸਭ ਚਖ ਚਖ ਪਵੈ ਝੜ। ਹਰ ਸਭਨਾ ਕਾ ਹੈ ਖਸਮ, ਤੂੰ ਭਗਤ ਜਨ ਚਿਤ ਕਰ। ਉਦਿਆਪੜ ਕੋਈ ਨਾ ਸਕੈ, ਸਭ ਚਖ ਚਖ ਪਵੈ ਝੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚ ਪਾਤਸ਼ਾਹ ਹਨ। ਗੁਰੂ ਦੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੇ ਗੁਰੂ ਦਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਵੇਲੇ ਤੋਂ ਮਹਾਰਾਜ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹੋਏ, ਵਾਹਿਗੁਰੂ ਮੰਤਰ ਦੇ ਜਾਪ ਹੋਏ, ਪੰਜ ਬਾਣੀਆਂ ਦੇ ਨਿਤਨੇਮ ਗੁਰਮੁਖਾਂ ਵੱਲੋਂ ਕੀਤੇ ਗਏ ਹਨ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਸਵਾਰਿਆਂ ਤੋਂ ਸਿਹਤ ਸ਼ਬਦਾਂ ਦੇ ਆਪ ਜੀ ਨੇ ਸਰਵਣ ਕੀਤੇ, ਆਪਣੇ ਸਵਾਸ ਸਫਲੇ ਕੀਤੇ ਹਨ। ਕੜੀ ਵਾਰ ਗੁਰਬਾਣੀ ਦੀ ਕਥਾ ਜੋ ਗੁਰੂ ਘਰ ਵਿੱਚ ਪ੍ਰਾਰੰਭ ਹੈ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਬਰਾਵਲ ਦੀ ਵਾਰ ਹੈ। ਲੋਕ ਜਿਸ ਵਿੱਚ ਸਾਧ ਸੰਗਤ ਜੀ ਸਾਂਝੇ ਆ ਰਹੇ ਹਨ, ਪੌੜੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀਆਂ ਹਨ। ਸਾਡੇ ਭਰੇ ਵਾਸਤੇ ਜਿਵੇਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸਾਧ ਸੰਗਤ ਜੀ ਉਪਦੇਸ਼ ਆਪਾਂ ਸਾਰਿਆਂ ਨੇ ਭਾਵਨਾ ਨਾਲ ਸਰਵਣ ਕਰਨਾ ਹੈ, ਤਾਂ ਜੋ ਸਾਡਾ ਭਲਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਿਆਲਤਾ ਲੈਣ ਵਾਸਤੇ ਸਾਧ ਸੰਗਤ ਜੀ ਸਤਸੰਗਤ ਵਿੱਚ ਆਣ ਕੇ ਬੈਠੀਦਾ ਹੈ। ਭਾਵਨਾ ਸਿਰਫ ਇਸੇ ਕਰਕੇ ਰੱਖਣੀ ਹੈ ਕਿ ਉਹ ਸਰਬ ਕਲਾ ਸਮਰੱਥ ਨੇ, ਸਾਡੇ ਅਵਗਣ ਨਾਲ ਚਿਤਾਰਦੇ ਹੋਏ ਸਾਨੂੰ ਵੀ ਮਾਫ ਕਰ ਦੇਣਗੇ, ਕਿਰਪਾ ਕਰ ਦੇਣਗੇ। ਮਹਾਰਾਜ ਦੇ ਬਚਨ ਕਹਿੰਦੇ ਨੇ, ਮੇਰਾ ਗੁਰਦਿਆਲ ਸਦਾ ਰੰਗ ਲੀਣਾ, ਅਹਿਨਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ। ਇਸ ਕਰਕੇ ਸਾਧ ਸੰਗਤ ਜੀ ਉਹਦੀ ਦਿਆਲਤਾ, ਉਹਦੀ ਪਰਮ ਕਿਰਪਾਲਤਾ ਪ੍ਰਾਪਤ ਕਰਨ ਵਾਸਤੇ ਮਹਾਰਾਜ ਜੀ ਪਾਵਨ ਪੁੱਤਰ ਵਿੱਚ ਆਈਦਾ ਹੈ। ਸਤਿਗੁਰੂ ਜੀ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ, ਆਓ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਕੇ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖ ਤੋਂ ਕੀਤੀ ਹੋਈ ਅਕਾਲ ਪੁਰਖ ਦੀ ਵਡਿਆਈ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਦੂਜਾ ਪਾਏ ਬਿਲਾਵਲ ਨਾ ਹੋਵੇ, ਮਨਮੁਖ ਥਾਏ ਨਾ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਕਹਿੰਦੇ ਨੇ, ਦਵੈਤ ਭਾਵ ਵਾਲਿਆਂ ਦੇ ਮਨ ਨੂੰ ਸਾਧ ਸੰਗਤ ਜੀ ਆਨੰਦ ਨਹੀਂ ਹੁੰਦਾ। ਬਿਲਾਵਲ ਦਾ ਅਰਥ ਆਨੰਦ ਹੈ, ਬਿਲਾਵਲ ਦਾ ਅਰਥ ਹੈ ਸਾਧ ਸੰਗਤ ਜੀ ਰਾਗ। ਕਹਿੰਦੇ ਨੇ, ਗੁਰਮੁਖੋ, ਜੇ ਮਨ ਵਿੱਚ ਦਵੈਤ ਭਾਵ ਹੈ ਤੇ ਬਿਲਾਵਲ ਰਾਗ ਗਾਇਆ ਵੀ ਕੋਈ ਮਨ ਨੂੰ ਆਨੰਦ ਨਹੀਂ ਆ ਜਾਣਾ। ਦਵੈਤ ਪਹਿਲਾਂ ਤਿਆਗਣੀ ਪਵੇਗੀ, ਫਿਰ ਸਾਧ ਸੰਗਤ ਦੀ ਕਿਰਪਾਲਤਾ ਹੁੰਦੀ ਹੈ। ਕਈ ਵਾਰ ਬੰਦਾ ਮਨ ਦਾ ਹੱਠ ਕਰ ਲੈਂਦਾ, ਆਪਣੇ ਮਨ ਦਾ ਹੱਠ ਨਹੀਂ ਛੱਡਦਾ ਤੇ ਦਵੈਤ ਮਨ ਹੱਠ ਕਰਕੇ ਦਵੈਤ ਵੀ ਨਹੀਂ ਛੱਡਦਾ ਤੇ ਨਾਲ ਨਾਲ ਸਾਧ ਸੰਗਤ ਜੀ ਫਿਰ ਉਹ ਸ਼ੁਭ ਕਰਮ ਵੀ ਕਰੀ ਜਾਂਦਾ। ਕਹਿੰਦੇ ਨੇ ਇਉਂ ਮਨ ਨੂੰ ਪੂਰਾ ਆਨੰਦ ਨਹੀਂ ਆਵੇਗਾ। ਗੁਰੂ ਸਾਹਿਬ ਦੇ ਬਚਨ ਸਾਧ ਸੰਗਤ ਜੀ ਉਹ ਕਹਿੰਦੇ ਸਿੱਧ ਸਾਧਕ ਕੇਤੇ ਮੁਨ ਦੇਵਾ, ਹੱਠ ਨਿਗ੍ਰਹਿ ਨਾ ਤ੍ਰਿਪਤਾਵ ਹੈ ਭੇਵਾ। ਮਨ ਦਾ ਹੱਠ ਕਰਕੇ ਸਾਧ ਸੰਗਤ ਜੀ ਨਾ ਤਾਂ ਆਪਣੇ ਮਨ ਦੀ ਤ੍ਰਿਪਤੀ ਹੁੰਦੀ ਹੈ ਤੇ ਨਾ ਪੂਰੀ ਪ੍ਰਸੰਨਤਾ ਮਿਲਦੀ ਹੈ। ਉਹਦੀ ਕਿਰਪਾ ਲੈਣ ਵਾਸਤੇ ਮਨ ਦੀ ਮੱਤ ਮਨ ਦਾ ਹੱਠ ਛੱਡਣਾ ਪੈਂਦਾ। ਇਹ ਹੱਠ ਤੇ ਸਿੱਧਾਂ ਨੇ, ਸਾਧਕਾਂ ਨੇ, ਜਗਿਆਸੂਆਂ ਨੇ ਕਰ ਕਰਕੇ ਦੇਖ ਲਏ, ਪ੍ਰਾਪਤੀ ਨਹੀਂ ਹੋਈ। ਇਸ ਕਰਕੇ ਕਹਿੰਦੇ ਗੁਰਮੁਖਾ ਮਨ ਦਾ ਹੱਠ ਛੱਡ ਕੇ ਸਰਦਾ ਭਾਵਨਾ ਨਾਲ ਜੋ ਗੁਰੂ ਸਾਹਿਬ ਦਾ ਬਚਨ ਹੈ ਉਸ ਅਨੁਸਾਰ ਚੱਲੇ ਤੇ ਬਿਲਾਵਲ ਆਨੰਦ ਤੇਰੇ ਮਨ ਨੂੰ ਤਾਂ ਹੋਵੇਗਾ, ਦਵੈਤ ਵਿੱਚ ਲੱਗੇ ਹੋਏ ਤੇ ਮਨ ਨੂੰ ਆਨੰਦ ਨਹੀਂ ਹੈ ਜੀ।
ਪਾਖੰਡ ਭਗਤ ਨਾ ਹੋਵੇ ਪਾਰ ਬ੍ਰਹਮ ਨਾ ਪਾਇਆ ਜਾਏ।
ਪਾਖੰਡ ਵਾਲੇ ਕਰਮ ਕੀਤਿਆਂ ਸਾਧ ਸੰਗਤ ਦੀ ਭਗਤੀ ਨਹੀਂ ਹੁੰਦੀ ਤੇ ਨਾ ਪਾਰ ਬ੍ਰਹਮ ਪਰਮੇਸ਼ਰ ਦੀ ਇਸ ਤਰ੍ਹਾਂ ਪ੍ਰਾਪਤੀ ਹੈ। ਕਿਉਂਕਿ ਜੇ ਦਿਖਾਵੇ ਮਾਤਰ ਹੀ ਚੌਂਕੜਾ ਮਾਰਨਾ, ਦਿਖਾਵੇ ਮਾਤਰ ਹੀ ਇਸ਼ਨਾਨ ਕਰਨੇ, ਦਿਖਾਵੇ ਮਾਤਰ ਹੀ ਸਾਧ ਸੰਗਤ ਜੀ ਆਣ ਸਥਿਤੀ ਨਾਕ ਪਕੜੇ ਸੂਝ ਦੇ ਤਿੰਨ ਲੋ ਮਗਰ ਪਾਸ਼ੇ ਕਾਸ਼ ਨਾ ਸੂਝਿਆ ਹੈ ਪਦਮ ਅਲੋ ਮਹਾਰਾਜ ਨੇ ਆਖਿਆ। ਪਖੰਡ ਦੀ ਕਰਦਾ ਭਾਵੇਂ ਭਗਤੀ ਆ, ਪਰ ਜੇ ਮਨ ਚ ਪਖੰਡਿਆ ਸਿਰਫ ਲੋਕਾਂ ਨੂੰ ਭਰਮਾਉਣ ਲਈ ਕਰਦਾ ਤਾਂ ਫਿਰ ਸਾਧ ਸੰਗਤ ਜੀ ਕੋਈ ਪ੍ਰਾਪਤੀ ਨਹੀਂ। ਪਖੰਡ ਦੁਆਰਾ ਕੀਤੀ ਹੋਈ ਭਗਤੀ ਦਾ ਵੀ ਕੋਈ ਮੁੱਲ ਨਹੀਂ ਹੈ ਜੀ।
ਮਨ ਹੱਟ ਕਰਮ ਕਮਾਵਣੇ ਤਾਂ ਨਾ ਕੋਈ ਪਾਏ।
ਕਹਿੰਦੇ ਨੇ ਮਨ ਦੇ ਹੱਠ ਦੁਆਰਾ ਕੀਤੇ ਹੋਏ ਜਿਹੜੇ ਕਰਮ ਨੇ ਸਾਧ ਸੰਗਤ ਜੀ ਉਹਨਾਂ ਵਿੱਚੋਂ ਇੱਕ ਵੀ ਥਾਂ ਨਹੀਂ ਪਵੇਗਾ। ਹਾਂ, ਸਰਦਾ ਭਾਵਨਾ ਨਾਲ ਕੋਈ ਕਰਮ ਕੀਤਾ ਤਾਂ ਭਗਤੀ ਭਾਵਨਾ ਜ਼ਰੂਰ ਪੈਦਾ ਕਰੇਗਾ, ਪਰ ਜੇ ਸਿਰਫ ਮਨ ਦੇ ਹੱਠ ਕਰਕੇ ਕੀਤਾ ਫਿਰ ਕੋਈ ਪ੍ਰਾਪਤੀ ਨਹੀਂ।
ਨਾਨਕ ਗੁਰਮੁਖ ਆਪ ਵਿਚਾਰੀਆ ਵਿੱਚੋਂ ਆਪ ਗਵਾਏ।
ਹਾਂ, ਫਿਰ ਕੀ ਕਰਨਾ ਚਾਹੀਦਾ ਮਹਾਰਾਜ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਤਾਂ ਆਪਣੇ ਵਿੱਚੋਂ ਆਪਾਂ ਮਾਰ, ਵਿੱਚੋਂ ਆਪ ਗਵਾਏ। ਜਿਸ ਦਿਨ ਤੂੰ ਤੇਰਾ ਆਪਣਾ ਆਪ ਆਪਣੀ ਹਉਮੈ ਅੰਦਰੋਂ ਚਲੀ ਗਈ, ਨਾਨਕ ਗੁਰਮੁਖ ਆਪ ਵਿਚਾਰੀਆ ਫਿਰ ਆਪਣੇ ਆਪੇ ਦੀ ਵਿਚਾਰ ਕਰੀ ਮੈਂ ਕੌਣ ਆ। ਅਜੇ ਤੇ ਤੂੰ ਦੇਹ ਨੂੰ ਮੈਂ ਮੰਨੀ ਬੈਠਾ, ਗਿਆਨ ਇੰਦਰੀਆਂ ਨੂੰ ਮੈਂ ਮੰਨੀ ਬੈਠਾ, ਆਪਣੇ ਨਾਂ ਨੂੰ ਹੀ ਆਪਣਾ ਸਰੂਪ ਸਮਝਦਾ, ਪਹਿਲਾਂ ਆਪਾ ਭਾਵ ਮਾਰ ਦੇ, ਫਿਰ ਦੇਖ ਮੈਂ ਕੌਣ ਆ। ਇਹ ਸਰੀਰ ਮਿਲਣ ਤੋਂ ਪਹਿਲਾਂ ਵੀ ਮੈਂ ਸਾਂ ਕਿ ਨਹੀਂ, ਇਹ ਸਰੀਰ ਚਲਿਆ ਜਾਵੇਗਾ ਫਿਰ ਮੇਰਾ ਕੀ ਬਣੇਗਾ, ਮੈਂ ਤਾਂ ਬੜਾ ਪਿੱਛੋਂ ਸਫ਼ਰ ਸ਼ੁਰੂ ਕੀਤਾ, ਉਸ ਮੇਰੇ ਸਰੂਪ ਦਾ ਵਿਛੋੜਾ ਕਿਉਂ ਪਿਆ, ਫਿਰ ਮਿਲਾਪ ਕਿਵੇਂ ਹੋਵੇਗਾ। ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਸਾਹਿਬ ਤੋਂ ਨਾਮ ਦ੍ਰਿੜ ਕਰਕੇ, ਆਪੇ ਦੀ ਵਿਚਾਰ ਕਰ, ਅੰਦਰੋਂ ਹੰਕਾਰ ਮਾਰ ਕੇ, ਫਿਰ ਤੈਨੂੰ ਆਪਣੇ ਨਿਸਰੂਪ ਦਾ ਪਤਾ ਲੱਗੇਗਾ।
ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਬਸਿਆ ਮਨ ਆਏ।
ਫਿਰ ਤੈਨੂੰ ਪਤਾ ਲੱਗ ਜਾਵੇਗਾ ਅਸਲ ਵਿੱਚ ਪਾਰ ਬ੍ਰਹਮ ਹੀ ਹੈ ਤੇ ਮੇਰਾ ਸਰੂਪ ਵੀ ਪਾਰ ਬ੍ਰਹਮ ਦਾ ਹੀ ਸਰੂਪ ਹੈ। ਹਉਮੈ ਦਾ ਪੜਦਾ ਹੋਣ ਕਰਕੇ ਮੈਂ ਆਪਣੇ ਆਪ ਨੂੰ ਜੀਵ ਕੋਟੀ ਚ ਸਮਝਦਾ ਵੱਖਰਾ ਹਾਂ। ਆਪੇ ਦੀ ਵਿਚਾਰ ਕਰੇਗਾ ਪਤਾ ਲੱਗੇਗਾ ਪਾਰ ਬ੍ਰਹਮ ਤੋਂ ਬਿਨਾਂ ਤਾਂ ਹੈ ਹੀ ਕੁਝ ਨਹੀਂ, ਮੈਂ ਕਿਹੜਾ ਪਰਮੇਸ਼ਰ ਤੋਂ ਵੱਖਰਾ। ਪਾਰ ਬ੍ਰਹਮ ਵਸਿਆ ਮਨ ਆਏ, ਬਸ ਇਹ ਵਿਚਾਰ ਕਰਨ ਦੀ ਦੇਰ ਕੇ ਪ੍ਰਮਾਤਮਾ ਮਨ ਵਿੱਚ ਆਣ ਵਸੇਗਾ।
ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ।
ਇਸ ਤਰ੍ਹਾਂ ਕਹਿੰਦੇ ਜੰਮਣ ਮਰਨ ਤੇਰਾ ਕੱਟਿਆ ਜਾਵੇਗਾ, ਪਰਮ ਜੋਤ ਵਿੱਚ ਤੇਰੀ ਇਹ ਜਿਹੜੀ ਜੋਤ ਹੈ ਇਹ ਮਿਲ ਜਾਵੇਗੀ।
ਮਹੱਲਾ ਤੀਜਾ ਬਿਲਾਵਲ ਕਰੇਹੂ ਤੁਮ ਪਿਆਰੇਹੂ ਏਕ ਸਿਉਣ ਲਿਵਲਾਏ।
ਅਗਲਾ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ। ਕਹਿੰਦੇ ਨੇ ਗੁਰਮੁਖੋ ਤੁਸੀਂ ਆਨੰਦ ਕਰੋ, ਬਿਲਾਵਲ ਰਾਗ ਦੁਆਰਾ ਪ੍ਰਮਾਤਮਾ ਦੀ ਵਡਿਆਈ ਕਰੋ, ਪਰ ਇੱਕ ਨਾਲ ਲਿਵ ਲਾ ਕੇ, ਮਨ ਦੀ ਇਕਾਗਰਤਾ ਬਣਾ ਕੇ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਸਰੂਪ ਵਿੱਚ ਲਿਵ ਲਾ ਕੇ, ਫਿਰ ਤੁਸੀਂ ਬਿਲਾਵਲ ਰਾਗ ਗਾਵੋਗੇ, ਅਲਾਪਕਾਰੀ ਕਰੋਗੇ, ਪਰਮਾਤਮਾ ਦੀ ਵਡਿਆਈ ਕਰੋਗੇ ਤੇ ਮਨ ਨੂੰ ਜ਼ਰੂਰ ਆਨੰਦ ਆਵੇਗਾ।
ਜਨਮ ਮਰਨ ਤੋਂ ਕੱਟਿਆ ਸੱਚੇ ਰਾਹ ਸਮਾਏ।
ਜੰਮਣ ਮਰਨਾ ਕੱਟਿਆ ਜਾਵੇਗਾ, ਸੱਸ ਰੂਪ ਪਰਮਾਤਮਾ ਵਿੱਚ ਸਮਾਪਤੀ ਹੋਵੇਗੀ, ਜੇ ਫਿਰ ਮਨ ਦੀ ਇਕਾਗਰਤਾ ਇੱਕ ਨਾਲ ਬਣਾ ਕੇ ਫਿਰ ਬਿਲਾਵਲ ਰਾਗ ਗਾਵੋਗੇ ਤਾਂ।
ਸਦਾ ਬਿਲਾਵਲ ਆਨੰਦ ਹੈ ਜੀ ਚੱਲ ਹੈ ਸਤਿਗੁਰ ਭਾਏ।
ਕਹਿੰਦੇ ਉਹਨਾਂ ਗੁਰਮੁਖਾਂ ਵਾਸਤੇ ਸਦਾ ਹੀ ਆਨੰਦ ਹੁੰਦਾ, ਸਦਾ ਹੀ ਬਿਲਾਵਲ ਰਾਗ ਉਹਨਾਂ ਦਾ ਚੱਲਦਾ ਰਹਿੰਦਾ, ਆਨੰਦ ਵਾਲਾ ਰਾਗ ਜਿਹੜੇ ਸਤਿਗੁਰੂ ਜੀ ਦੇ ਭਾਣੇ ਚ ਚੱਲਦੇ ਆ, ਜਿਹੜੇ ਉਹਦੀ ਰਜਾ ਵਿੱਚ ਰਹਿੰਦੇ ਆ, ਪਰਮੇਸ਼ਰ ਦੀ ਆਗਿਆ ਵਿੱਚ ਰਹਿਣ ਵਾਲਿਆਂ ਦਾ ਤਾਂ ਸਦਾ ਹੀ ਆਨੰਦ ਹੈ, ਸਦਾ ਹੀ ਬਿਲਾਵਲ ਹੈ ਜੀ।
ਸਤ ਸੰਗਤੀ ਵਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ।
ਉਹਨਾਂ ਦੀ ਨਿਸ਼ਾਨੀ ਕੀ ਆ ਫਿਰ ਆਨੰਦ ਵਾਲਿਆਂ ਦੀ? ਕਹਿੰਦੇ ਸਤ ਸੰਗਤੀ ਵਹਿ ਭਾਉ ਕਰ, ਪ੍ਰੇਮ ਕਰਕੇ ਸਤ ਸੰਗਤ ਚ ਬਹਿੰਦੇ ਆ, ਇਹ ਉਹਨਾਂ ਦੀ ਪਹਿਲੀ ਨਿਸ਼ਾਨੀ। ਫਿਰ ਕਹਿੰਦੇ ਨੇ ਸਦਾ ਹਰ ਕੇ ਗੁਣ ਗਾਏ ਤੇ ਸਦਾ ਵਾਸਤੇ ਪਰਮੇਸ਼ਰ ਦੇ ਗੁਣ ਗਾਉਣਗੇ, ਪਰਮੇਸ਼ਰ ਨੂੰ ਚੇਤੇ ਕਰਨਗੇ, ਪਰਮਾਤਮਾ ਦੀ ਵਡਿਆਈ ਕਰਦੇ ਰਹਿਣਗੇ, ਪ੍ਰੇਮ ਨਾਲ ਸੰਗਤ ਵਿੱਚ ਬੈਠਣਗੇ, ਇਹ ਉਹਨਾਂ ਦੀ ਨਿਸ਼ਾਨੀ ਜਿਨ੍ਹਾਂ ਦੇ ਅੰਦਰ ਸਦਾ ਹੀ ਬਿਲਾਵਲ ਚੱਲਦਾ ਹੈ।
ਨਾਨਕ ਸੇਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ।
ਕਹਿੰਦੇ ਉਹ ਗੁਰਮੁਖ ਸੋਹਣੇ ਨੇ, ਉਵੇਂ ਸਤਸੰਗਤ ਜੀ ਸੋਹਣਾ ਬਣਨ ਵਾਸਤੇ ਬੰਦੇ ਨੂੰ ਬੜੇ ਯਤਨ ਕਰਨੇ ਪੈਂਦੇ ਆ। ਕਈ ਤਰ੍ਹਾਂ ਦੇ ਸਤਸੰਗਤ ਜੀ ਪਰਮਾਤਮਾ ਵੱਲੋਂ ਦਿੱਤੇ ਇਸ ਸਰੀਰ ਵਿੱਚ ਭੰਨ ਘੜ ਵੀ ਬੰਦਾ ਕਰਦਾ ਵੀ ਕਿਸੇ ਤਰ੍ਹਾਂ ਲੋਕਾਂ ਨੂੰ ਸੋਹਣਾ ਲੱਗਾ, ਕਈ ਪ੍ਰਕਾਰ ਦੇ ਸ਼ਿੰਗਾਰ ਕਰੇਗਾ। ਮਹਾਰਾਜ ਨੇ ਆਖਿਆ ਏਦਾਂ ਨੀ ਸੋਹਣਾ ਕੋਈ ਬਣ ਸਕਦਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਹੜੇ ਸਤ ਸੰਗਤ ਵਿੱਚ ਆਣ ਕੇ ਬੈਠੇ ਉਹ ਸਭ ਤੋਂ ਸੁੰਦਰ ਨੇ, ਉਹ ਨੇ ਸੋਹਣੇ। ਸਰੀਰ ਨੂੰ ਸਵਾਰਨ ਵਾਸਤੇ ਕਈ ਕੁਝ ਕਰੀ ਜਾਵੇ ਤੇ ਸੰਗਤ ਦਾ ਪਤਾ ਹੀ ਨਾ ਹੋਵੇ, ਹਜ਼ੂਰ ਨੇ ਉਹਨਾਂ ਨੂੰ ਸੋਹਣੇ ਨੀ ਮੰਨਿਆ। ਹਜ਼ੂਰ ਕਹਿੰਦੇ ਨੇ, ਵਚਨ ਕੀਤਾ, ਨਾਨਕ ਸੇਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ। ਜਿਹੜੇ ਗੁਰਮੁਖਾਂ ਦੇ ਮੇਲ ਵਿੱਚ ਸਤਸੰਗ ਜੀ ਮਿਲ ਕੇ ਬਹਿੰਦੇ ਆ, ਕਹਿੰਦੇ ਉਹ ਗੁਰਮੁਖ ਸੋਹਣੇ ਹਨ, ਪਰਮਾਤਮਾ ਨੂੰ ਸੋਹਣੇ ਲੱਗਦੇ ਆ, ਪਰਮੇਸ਼ਰ ਨੂੰ ਸੋਹਣੇ ਲੱਗਣ ਲੱਗ ਪੈਣਗੇ, ਭਾ ਜਾਣਗੇ ਉਹ ਗੁਰਮੁਖ।
ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿਤ ਹਰ।
ਕਹਿੰਦੇ ਸਾਰਿਆਂ ਜੀਆਂ ਵਿੱਚ ਸਤਸੰਗ ਜੀ ਉਹ ਆਪ ਪਰਮਾਤਮਾ ਜਿਹੜਾ ਵੱਸਦਾ ਨਾ, ਉਹ ਭਗਤਾਂ ਦਾ ਮਿੱਤਰ ਆ, ਭਗਤਾਂ ਦੇ ਨਾਲ ਮਿੱਤਰਤਾ ਨਿਭਾਉਣ ਵਾਲਾ। ਪਰਮੇਸ਼ਰ ਵੱਲੋਂ ਜੋ ਸਰੂਪ ਸਤਸੰਗ ਜੀ ਜਿੱਦਾਂ ਦਾ ਦੇ ਦਿੱਤਾ ਗਿਆ, ਜੇ ਸਤ ਬਚਨ ਕਰਕੇ ਓਦਾਂ ਦਾ ਹੀ ਰੱਖ ਲਿਆ ਜਾਵੇ ਤੇ ਸੁੰਦਰਤਾ ਅਸਲ ਵਿੱਚ ਮਹਾਰਾਜ ਦੀਆਂ ਨਜ਼ਰਾਂ ਵਿੱਚ ਆ ਜਾਵੇ ਤੇ ਫਿਰ ਸਤਸੰਗ ਜੀ ਉਹੀ ਅਸਲ ਵਿੱਚ ਸੁੰਦਰਤਾ। ਜੇ ਆਪ ਯਤਨ ਕਰਕੇ ਇਹਨੂੰ ਸਵਾਰ ਵੀ ਲਵੇ ਸਰੀਰ ਨੂੰ ਤੇ ਕਿੰਨੀ ਕੁ ਦੇਰ ਸਤਸੰਗ ਜੀ ਸਵਾਰ ਲਏਗਾ, ਪਤਾ ਨਾ ਲੱਗਣ ਦੇਵੇ ਵੀ ਮੇਰੇ ਤੇ ਬੁਢੇਪਾ ਆ ਗਿਆ, ਤੇ ਜਦੋਂ ਮੂੰਹ ਤੇ ਝਿੜੀਆਂ ਪੈ ਗਈਆਂ ਫਿਰ ਕਿੱਧਰ ਨੂੰ ਜਾਵੇਗਾ, ਕਿੰਨੀ ਕੁ ਦੇਰ ਲਗਾ ਸਕਦਾ ਬਈ ਮੈਂ ਆਪਣੀ ਇਸ ਉਮਰ ਦੀ ਅਵਸਥਾ ਨੂੰ, ਕਿੰਨੀ ਦੇਰ ਸਰੀਰ ਨੂੰ ਸਤਸੰਗ ਜੀ ਸਵਾਰੇਗਾ। ਸਰੀਰ ਨੇ ਹੀ ਇੱਕ ਦਿਨ ਬੋਲ ਕੇ ਦੱਸ ਦੇਣਾ ਵੀ ਕਿੱਥੇ ਕੁ ਪਹੁੰਚ ਗਿਆ ਇਹ, 85 ਪੱਗ ਖਿਸੇ 60 ਕੇ ਬੁਢੇਪਾ ਆਵੇ। ਇੱਥੇ 17 ਦੇ ਵੀ ਸਤਸੰਗ ਜੀ ਲਗਾਉਣ ਦਾ ਯਤਨ ਕਰਦੇ, ਕਿਸੇ ਨੂੰ ਪਤਾ ਨਾ ਲੱਗ ਜੇ, ਪਤਾ ਲੱਗ ਜੇ ਫਿਰ ਕੀ ਹਨੇਰੀ ਆ ਜਾਏਗੀ। ਜਦੋਂ ਸਰੀਰ ਦਾ ਹੀ ਕੁੱਬ ਨਿਕਲ ਗਿਆ, ਤੁਰਿਆ ਤਾਂ ਜਾਂਦਾ ਨੀ, ਪੈਰ ਭਾਰ ਨੀ ਚੱਲਦੇ, ਤੇ ਹੁਣ ਬਾਕੀ ਸਤਸੰਗ ਜੀ ਉਪਰੋਂ ਬਨਾਵਟ ਬਣਾ ਕੇ ਕੀ ਫਰਕ ਪੈਂਦਾ। ਸੋਹਣਾ ਕਹਿੰਦੇ ਉਹ ਆ ਜਿਹੜਾ ਗੁਰਮੁਖਾਂ ਦੇ ਮੇਲ ਵਿੱਚ ਮਿਲ ਕੇ ਬਹਿੰਦਾ। ਨਾਨਕ ਸੇਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ। ਉਹ ਗੁਰਮੁਖਾਂ ਨਾਲ ਮਿਲ ਕੇ ਬੈਠੇ, ਉਹ ਸਾਰਿਆਂ ਤੋਂ ਸੁੰਦਰ ਆ, ਕਿਸੇ ਪ੍ਰਕਾਰ ਦੀ ਉਹਨਾਂ ਨੂੰ ਚਿੰਤਾ ਨੀ ਕਰਨ ਦੀ ਲੋੜ। ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ। ਜਿਹੜੇ ਸਤਸੰਗੀ ਆ, ਸਤਸੰਗ ਜੀ ਉਹ ਭਗਤੀ ਆ ਤੇ ਪਰਮਾਤਮਾ ਭਗਤਾਂ ਦਾ ਮਿੱਤਰ ਹੈ, ਕਿਉਂਕਿ ਸਾਰਿਆਂ ਵਿੱਚ ਵੱਸਦਾ ਉਹ ਜੀ।
ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਘਰ।
ਕਹਿੰਦੇ ਸਾਰਾ ਕੁਝ ਪਰਮਾਤਮਾ ਦੇ ਵੱਸ ਵਿੱਚ ਆ, ਉਹਦੇ ਹੁਕਮ ਵਿੱਚ, ਹੁਕਮ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਕਹਿੰਦੇ ਨੇ ਉਸ ਪਰਮਾਤਮਾ ਨੇ ਭਗਤਾਂ ਦੇ ਸਾਧ ਸੰਗਤ ਜੀ ਹਿਰਦੇ ਘਰ ਨੂੰ ਆਨੰਦ ਬਖਸ਼ ਦਿੱਤਾ। ਸਭ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਘਰ। ਸਭ ਕੁਝ ਪਰਮਾਤਮਾ ਦੇ ਵੱਸ ਵਿੱਚ ਹੈ, ਉਹਦੇ ਵੱਸ ਵਿੱਚ ਹੀ ਭਗਤ ਵੀ ਨੇ, ਉਹਦੇ ਵੱਸ ਵਿੱਚ ਹੀ ਨਾਸਤਕ ਵੀ ਹਨ, ਪਰ ਆਨੰਦ ਕਿਹਨਾਂ ਨੂੰ ਸਾਧ ਸੰਗਤ ਜੀ ਉਹਨੇ ਬਖਸ਼ਿਆ? ਸਿਰਫ ਭਗਤਾਂ ਨੂੰ, ਭਗਤਾਂ ਦੇ ਹਿਰਦੇ ਨੂੰ ਉਹਨੇ ਖੇੜਾ ਬਖਸ਼ ਦਿੱਤਾ। ਜਿਸ ਅਵਸਥਾ ਵਿੱਚ ਸਾਧ ਸੰਗਤ ਜੀ ਭਗਤ ਵਿਚਰਦੇ ਆ, ਉਹ ਆਨੰਦ ਵਾਲੀ ਅਵਸਥਾ, ਉਹ ਸੁਖ ਵਾਲੀ, ਸ਼ਾਂਤੀ ਵਾਲੀ, ਪ੍ਰੇਮ ਵਾਲੀ ਅਵਸਥਾ ਸਿਰਫ ਭਗਤਾਂ ਨੂੰ ਬਖਸ਼ੀ ਹੋਈ ਪਰਮੇਸ਼ਰ ਦੀ ਜੀ।
ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲ ਜਨ ਟੰਗ ਧਾਰ।
ਕਹਿੰਦੇ ਨੇ ਭਗਤ ਫਿਰ ਕਿਸੇ ਪ੍ਰਕਾਰ ਦੀ ਸਾਧ ਸੰਗਤ ਜੀ ਪ੍ਰਵਾਹ ਨਹੀਂ ਕਰਦੇ। ਜੇ ਕੋਈ ਨਿਸਲ ਹੋ ਕੇ ਬੇਫਿਕਰ ਹੋ ਕੇ ਸੌਂਦਾ ਤੇ ਉਹ ਸਿਰਫ ਭਗਤੀ ਆ। ਹਰ ਭਗਤਾਂ ਕਾ ਮੇਲੀ ਸਰਬੱਤ ਸੋ, ਸਾਰਿਆਂ ਵਿੱਚ ਵਰਤਣ ਵਾਲਾ ਸਾਧ ਸੰਗਤ ਜੀ ਪਰਮਾਤਮਾ ਮਿੱਤਰ ਕਿਹਨਾਂ ਦਾ? ਸਿਰਫ ਭਗਤਾਂ ਦਾ। ਮਿੱਤਰ ਤਾਂ ਭਗਤਾਂ ਨਾਲ ਨਿਭਾਉਂਦਾ ਉਹ, ਕਿਉਂਕਿ ਇੱਕ ਭਗਤੀ ਉਹਦੇ ਉੱਤੇ ਸਾਧ ਸੰਗਤ ਜੀ ਇੰਨਾ ਮਾਣ ਕਰ ਸਕਦਾ ਬਈ ਇੱਕ ਭਗਤ ਆ ਨਾ, ਉਹਨੂੰ ਕਹਿ ਸਕਦਾ ਸਿੰਘ ਸਰਨ ਕੱਟ ਜਾਈਆ ਜੋ ਜੰਬਕ ਗ੍ਰਸਤ ਹੈ। ਸਾਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ। ਇੰਨਾ ਮਾਣ ਇੱਕ ਭਗਤ ਕਰ ਸਕਦਾ ਪਰਮਾਤਮਾ ਤੇ, ਕੋਈ ਹੋਰ ਦੁਨੀਆਂ ਦਾ ਇੰਨਾ ਵਿਸ਼ਵਾਸ ਨੀ ਸਾਧ ਸੰਗਤ ਜੀ ਪਰਮਾਤਮਾ ਤੇ ਕਰਦਾ ਬੰਦਾ ਕੋਈ ਵੀ ਹੋਰ। ਇਹ ਭਗਤ ਸਾਧਨਾ ਜੀ ਆ ਜਿਹੜੇ ਕਹਿੰਦੇ ਆ ਵੀ ਦੱਸ ਮੈਨੂੰ ਤੇਰੇ ਗੁਣ ਮੈਂ ਕਿਉਂ ਗਾਵਾਂ ਜੇ ਤੂੰ ਕਰਮ ਵੀ ਮੇਰੇ ਨਾਸ ਨਹੀਂ ਕਰਨੇ। ਜੇ ਮੈਂ ਫੇਰ ਜਮਾਂ ਦੇ ਵਸ ਪੈ ਜਾਣਾ ਤਾਂ ਮੈਨੂੰ ਤੇਰੇ ਗੁਣ ਗਾਉਣ ਦਾ ਕੀ ਫਾਇਦਾ? ਮੈਂ ਤੇਰੇ ਗੁਣ ਇਸ ਕਰਕੇ ਗਾਉਣਾ ਵੀ ਮੇਰੀ ਕਰਮ ਗਤੀ ਮਿਟ ਜਾਣੀ ਹੈ ਤੇ ਮੈਨੂੰ ਪਤਾ ਵੀ ਮਿਟ ਜਾਣੀ ਹੈ। ਸਿੰਘ ਸਰਨ ਕੱਟ ਜਾਈਏ ਜੋ ਜੰਬਕ ਗ੍ਰਸ ਹੈ। ਜੇ ਗਿੱਦੜਾ ਤੋਂ ਡਰਨਾ, ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਡਰ? ਜੇ ਜਮਾਂ ਨੇ ਮੈਨੂੰ ਫੜੀ ਫਿਰਨਾ, ਖਿੱਚੀ ਫਿਰਨਾ ਤੇ ਤੇਰੀ ਸ਼ਰਨ ਚ ਮੈਨੂੰ ਆਏ ਦਾ ਕੀ ਲਾਭ? ਤੇਰੇ ਕੋਲ ਮੈਂ ਤਾਂ ਆਇਆ ਜਮ ਮੇਰੇ ਵੱਲ ਵੇਖ ਵੀ ਨਾ ਸਕਣ। ਤੇ ਇਸੇ ਕਰਕੇ ਸਾਧ ਸੰਗਤ ਜੀ ਮੈਂ ਨਾ ਹੀ ਕੁਛ ਹਾਂ, ਨਾ ਹੀ ਕੁਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ। ਇੰਨਾ ਮਾਣ ਪਰਮੇਸ਼ਰ ਤੇ ਸਾਧ ਸੰਗਤ ਜੀ ਭਗਤ ਕਰ ਲੈਂਦੇ ਆ, ਇਸੇ ਕਰਕੇ ਫਿਰ ਉਹ ਭਗਤਾਂ ਦੇ ਮਾਣ ਦੀ ਲਾਜ ਵੀ ਰੱਖ ਲੈਂਦਾ, ਭਗਤਾਂ ਦਾ ਉਹ ਮਿੱਤਰ। ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲ ਜਨ ਟੰਗ ਧਾਰ। ਕਹਿੰਦੇ ਨਿਸਲ ਹੋ ਕੇ ਲੱਤ ਉੱਤੇ ਲੱਤ ਰੱਖ ਕੇ ਬੇਫਿਕਰੀ ਨਾਲ ਸਿਰਫ ਭਗਤ ਸੌਂਦਾ, ਦੁਨੀਆਂ ਦੇ ਬੰਦੇ ਨੂੰ ਸੌਣ ਲੱਗਿਆ ਵੀ ਚਿੰਤਾ ਹੁੰਦੀ ਤੇ ਉਸਦੇ ਨੂੰ ਫਿਰ ਚਿੰਤਾ ਘੇਰਦੀ, ਬੇਫਿਕਰ ਨਹੀਂ ਹੁੰਦਾ। ਸੰਸਾਰ ਦਾ ਬੰਦਾ ਬੇਫਿਕਰ ਬਿਲਕੁਲ ਨਹੀਂ। ਬੇਫਿਕਰੀ ਵਾਸਤੇ ਕਈ ਨਸ਼ਿਆਂ ਦਾ ਆਸਰਾ ਲੈਂਦੇ, ਚਿੰਤਾ ਛੱਡ ਦੇਵੇ ਦੋ ਘੜੀਆਂ ਬੇਫਿਕਰ ਹੋ ਕੇ ਸੌਂ ਜਾਈਏ। ਕਹਿੰਦੇ ਨੇ ਸੁੱਤੇ ਪਏ ਨੂੰ ਸੁਪਨਿਆਂ ਚ ਚਿੰਤਾ ਘੇਰੀ ਫਿਰਦੀ ਹੈ। ਬੇਫਿਕਰ ਸਾਧ ਸੰਗਤ ਜੀ ਹੋ ਕੇ ਜੇ ਕੋਈ ਸੌਂਦਾ ਤੇ ਸਿਰਫ ਪਰਮਾਤਮਾ ਦਾ ਭਗਤ। ਕਹਿੰਦੇ ਕੋਈ ਗੁਰਮੁਖ ਸਾਧ ਸੰਗਤ ਜੀ ਇੱਕ ਵਾਰੀ ਰੁੱਖ ਦੀ ਛਾਵੇਂ ਇਉਂ ਗੋਡੇ ਤੇ ਲੱਤ ਰੱਖ ਕੇ ਪਿਆ ਸੀ ਬੜੇ ਆਰਾਮ ਨਾਲ। ਇੱਕ ਹੋਰ ਆ ਗਿਆ, ਉਹਨੇ ਕਿਹਾ ਪਿਆ ਹੀ ਰਹਿੰਦਾ ਹਰ ਵੇਲੇ, ਕਦੀ ਉੱਥੇ ਸੁੱਤਾ ਕਦੀ ਇੱਥੇ ਆਰਾਮ ਕਰਦਾ, ਕੋਈ ਕੰਮ ਕਰ ਲਿਆ ਕਰ, ਤੈਨੂੰ ਕੋਈ ਕੰਮ ਨੀ ਕਰਨਾ ਆਉਂਦਾ। ਉਹ ਕਹਿੰਦਾ ਚੱਲ ਮੰਨ ਲਾ ਮੈਂ ਕੰਮ ਕਰ ਲੈਂਦਾ ਤੇ ਫਿਰ ਕੀ ਹੋਵੇਗਾ। ਉਹ ਕਹਿੰਦਾ ਕੰਮ ਕਰੇਗਾ ਚਾਰ ਪੈਸੇ ਆਉਣਗੇ। ਕਹਿੰਦਾ ਮੰਨ ਲਾ ਚਾਰ ਪੈਸੇ ਨੀ ਬੜੇ ਪੈਸੇ ਆ ਗਏ, ਮੈਂ ਕੰਮ ਵੀ ਤੇਰੇ ਨਾਲੋਂ ਜ਼ਿਆਦਾ ਕੀਤਾ, ਪੈਸੇ ਵੀ ਬਹੁਤ ਆ ਗਏ, ਫਿਰ ਕੀ ਹੋਵੇਗਾ। ਉਹ ਕਹਿੰਦਾ ਫਿਰ ਪ੍ਰਸ਼ਾਦਾ ਚੰਗਾ ਛਕਿਆ ਕਰੀ। ਕਹਿੰਦਾ ਮੰਨ ਲਾ ਚੰਗਾ ਪ੍ਰਸ਼ਾਦਾ ਵੀ ਛਕ ਲਿਆ, ਫਿਰ ਕੀ ਹੋਵੇਗਾ। ਕਹਿੰਦਾ ਫਿਰ ਖੁੱਲੇ ਪੈਸੇ ਚੰਗਾ ਛਕਦਾ, ਫਿਰ ਆਨੰਦ ਨਾਲ ਆਰਾਮ ਕਰੀ। ਤੇ ਕਹਿੰਦਾ ਉਹ ਤੇ ਫਿਰ ਮੈਂ ਹੁਣੇ ਕਰਨ ਡਿਆ, ਜੇ ਖਪ ਖਪਾ ਕੇ ਪੈਸੇ ਕਮਾ ਕੇ ਫਿਰ ਪ੍ਰਸ਼ਾਦਾ ਛਕ ਕੇ ਤੇ ਫਿਰ ਇਹ ਹੀ ਕੰਮ ਕਰਨਾ ਤੇ ਮੈਂ ਕਰਨ ਡਿਆ, ਫਿਰ ਤੈਨੂੰ ਕੀ ਪਰੇਸ਼ਾਨੀ ਹੈ। ਜੇ ਸਾਰਾ ਕੁਝ ਕਰਕੇ ਤੇ ਫਿਰ ਵੀ ਆਹ ਆਰਾਮ ਹੀ ਕਰਨਾ, ਇਹ ਆਰਾਮ ਮੈਂ ਹੁਣੇ ਕਰਨ ਡਿਆ, ਮੈਨੂੰ ਨੀ ਕੋਈ ਪਰਵਾਹ। ਇਹਦਾ ਅਰਥ ਇਹ ਨਹੀਂ ਵੀ ਸਾਧ ਸੰਗਤ ਜੀ ਉਹ ਕੰਮ ਵੱਲੋਂ ਢੀਠ ਹੋ ਗਿਆ, ਸਿਰਫ ਉਹਨੂੰ ਜਣਾ ਦਿੱਤਾ ਵੀ ਬਹੁਤ ਜ਼ਿਆਦਾ ਕੰਮ ਕਰਨਾ ਇਸੇ ਲਈ ਨਾ ਵੀ ਆਰਾਮ ਕਰਾਂਗੇ। ਉਹਦੇ ਨਾਲ ਆਰਾਮ ਨਹੀਂ, ਆਰਾਮ ਤਾਂ ਸਾਧ ਸੰਗਤ ਜੀ ਪਰਮਾਤਮਾ ਨੂੰ ਆਰਾਧਨ ਚ ਭਗਤ ਆਨੰਦ ਨਾਲ। ਮਹਾਰਾਜ ਕਹਿੰਦੇ ਨੇ ਹਰ ਭਗਤਾਂ ਕਾ ਮੇਲੀ ਸਰਬੱਤ ਤੋਂ ਨਿਸਲ ਜਨ ਟੰਗ ਧਰ, ਗੋਡੇ ਉੱਤੇ ਲੱਤ ਰੱਖ ਕੇ ਸਾਧ ਸੰਗਤ ਜੀ ਬੇਫਿਕਰੀ ਨਾਲ ਸਿਰਫ ਭਗਤ ਸੌ ਸਕਦਾ, ਕਿਉਂਕਿ ਉਹਨੂੰ ਪਤਾ ਕਿਸੇ ਪ੍ਰਕਾਰ ਦੀ ਪਰਵਾਹ ਨਹੀਂ, ਬੇਪਰਵਾਹ ਦੀ ਯਾਦ ਕਰਕੇ ਉਹ ਬੇਪਰਵਾਹ ਹੋ ਗਿਆ। ਬਾਕੀ ਕੋਈ ਵਿਖਾਲੇ ਨਾ ਵੀ ਮੈਨੂੰ ਕੋਈ ਪਰਵਾਹ ਨਹੀਂ, ਅੰਦਰੋਂ ਸਾਧ ਸੰਗਤ ਜੀ ਹਰੇਕ ਨੂੰ ਕੋਈ ਨਾ ਕੋਈ ਚਿੰਤਾ ਨੇ ਘੇਰਿਆ ਹੁੰਦਾ। ਮਹਾਰਾਜ ਦੇ ਬਚਨ ਆ ਤੇ ਨਿਸਫਲ ਨਹੀਂ, ਨਾਨਕ ਦੁਖੀਆ ਸਭ ਸੰਸਾਰ, ਸਭ ਸੰਸਾਰ ਦੁਖੀ ਆ, ਭਾਵੇਂ ਕੋਈ ਕਿਸੇ ਪਾਸਿਓ ਕੋਈ ਕਿਸੇ ਪਾਸਿਓ, ਕਿਸੇ ਨੂੰ ਕੋਈ ਚਿੰਤਾ ਕਿਸੇ ਨੂੰ ਕੋਈ ਚਿੰਤਾ। ਇੱਕ ਭਗਤ ਆ ਜਿਹੜਾ ਬਿਲਕੁਲ ਨਿਸਚਿੰਤ ਆ, ਜਿਹੜਾ ਲੱਤ ਤੇ ਲੱਤ ਰੱਖ ਕੇ ਬੇਫਿਕਰੀ ਨਾਲ ਸੌ ਸਕਦਾ ਵੀ ਕੋਈ ਨੀ ਉਹਦੀ ਮਰਜ਼ੀ ਚ ਆ। ਉਹ ਪ੍ਰਮਾਤਮਾ ਫਿਰ ਸਾਧ ਸੰਗਤ ਜੀ ਉਹਨਾਂ ਦਾ ਮਿਲੀ ਆ। ਕਿਉਂ ਉਹਨਾਂ ਨੂੰ ਬੇਫਿਕਰੀ ਇੰਨੀ ਭਗਤਾਂ ਨੂੰ, ਕਿਉਂ ਉਹਨਾਂ ਦੇ ਹਿਰਦੇ ਨੂੰ ਸਦਾ ਖੇੜਾ ਤੇ ਆਨੰਦ ਹੈ, ਕਿਸੇ ਤਰ੍ਹਾਂ ਦੀ ਚਿੰਤਾ ਭਗਤ ਨੂੰ ਕਿਉਂ ਨੀ ਘੇਰਦੇ? ਕਿਉਂਕਿ ਭਗਤਾਂ ਦਾ ਮਿਲੀ ਮਿੱਤਰ ਪ੍ਰਮਾਤਮਾ, ਤੇ ਪ੍ਰਮਾਤਮਾ ਸਾਧ ਸੰਗਤ ਜੀ ਇੱਥੇ ਆਪ ਬੈਠਾ ਹੋਵੇ ਉੱਥੇ ਚਿੰਤਾ ਤੇ ਫਿਕਰ ਆ ਹੀ ਨੀ ਸਕਦੇ। ਜੇ ਪ੍ਰਮਾਤਮਾ ਕੋਲ ਵੀ ਫਿਕਰ ਆਉਣਾ ਤੇ ਫਿਰ ਸਾਧ ਸੰਗਤ ਜੀ ਬੇਫਿਕਰੀ ਰਹੀ ਕਿੱਥੇ? ਇੱਕ ਉਹ ਆ ਜਿਹੜਾ ਨਿਰਭੈ ਹੈ, ਜਿਹੜਾ ਸਾਧ ਸੰਗਤ ਜੀ ਬੇਪਰਵਾਹ ਸਦਾ ਰੰਗ ਹਰਕਾ ਜਾ ਕੋ ਪਾਖ ਸੁਆਮੀ। ਕਹਿੰਦੇ ਜਿਸ ਦੇ ਪੱਖ ਵਿੱਚ ਬੇਪਰਵਾਹ ਪ੍ਰਮਾਤਮਾ ਆਣ ਕੇ ਖਲੋ ਗਿਆ, ਜਿਸ ਦਾ ਪੱਖ ਉਹਨੇ ਕੀਤਾ ਉਹ ਵੀ ਬੇਪਰਵਾਹੀ ਹੋ ਜਾਂਦਾ, ਫਿਰ ਕਿਸੇ ਦੀ ਪਰਵਾਹ ਨਹੀਂ ਮੰਨਦਾ ਹੈ ਉਹ।
ਹਰ ਸਭਨਾ ਕਾ ਹੈ ਖਸਮ ਤੋ ਭਗਤ ਜਾਨ ਚਿਤਕਾਰ।
ਕਹਿੰਦੇ ਉਹ ਸਾਰਿਆਂ ਦਾ ਖਸਮ ਹੈ, ਮਾਲਕ ਸਾਰਿਆਂ ਦਾ ਸਾਧ ਸੰਗਤ ਜੀ ਪ੍ਰਮਾਤਮਾ, ਪਰ ਭਗਤ ਉਹਨੂੰ ਆਪਣੇ ਚਿੱਤ ਚ ਟਿਕਾ ਲੈਂਦੇ ਆ, ਆਪਣੇ ਚੇਤੇ ਵਿੱਚ ਭਗਤ ਰੱਖਦੇ ਉਹਨੂੰ, ਇਸ ਕਰਕੇ ਭਗਤਾਂ ਦੇ ਨਾਲ ਉਹ ਮਿੱਤਰਤਾ ਨਿਭਾਉਂਦਾ ਪ੍ਰਤੱਖ ਰੂਪ ਚ ਜੀ।
ਤੁਧਿਆਪੜ ਕੋਈ ਨਾ ਸਕਾ ਸਭ ਚੰਗ ਚੰਗ ਪਵੇ ਝਾੜ।
ਕਹਿੰਦੇ ਨੇ ਉਸ ਪ੍ਰਮਾਤਮਾ ਤੱਕ ਸਾਧ ਸੰਗਤ ਜੀ ਆਪਣੀ ਸਿਆਣਪ ਨਾਲ ਨੀ ਕੋਈ ਅੱਪੜ ਸਕਦਾ। ਜੇ ਕੋਈ ਝੱਖਾ ਮਾਰੇ ਆਖੇ ਮੈਂ ਤਾਂ ਪ੍ਰਮਾਤਮਾ ਦਾ ਹੀ ਰੂਪ ਹੋ ਗਿਆ ਭਾਈ, ਮੇਰੇ ਚ ਬ੍ਰਹਮ ਗਿਆਨ ਆ ਗਿਆ, ਮੇਰੀ ਅਵਸਥਾ ਫਲਾਣੀ, ਕਹਿੰਦੇ ਨੇ ਸਾਰੀਆਂ ਝੱਖਾ ਮਾਰਦਾ ਜੇ ਗੱਪਾਂ। ਜਿੱਦਾਂ ਜਿਹੜਾ ਕਹਿੰਦਾ ਉਹਦੇ ਕੋਲ ਕੁਝ ਨੀ, ਜਿਹਦੇ ਕੋਲ ਕੁਝ ਹੈ ਉਹ ਕਹਿੰਦਾ ਕੁਝ ਨੀ। ਜਿਨ ਹਰ ਪਾਇਓ ਤਿਨੇ ਛਪਾਇਓ, ਮਹਾਰਾਜ ਦੇ ਬਚਨ ਭਗਤ ਨਾਮਦੇਵ ਜੀ ਦੀ ਰਸਨਾ ਤੋਂ। ਕਹਿੰਦੇ ਨੇ ਜਿਹੜੇ ਲੋਕ ਮਨ ਹੱਠ ਕਰਨ ਵਾਲੇ ਆ ਉਹ ਨੀ ਪ੍ਰਮਾਤਮਾ ਤੱਕ ਰੱਪੜ ਸਕਦੇ।
ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦਾ ਹੈ ਤੇ ਬ੍ਰਾਹਮਣਾ ਜੀ ਚੱਲੇ ਸਤਿਗੁਰ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਸੰਗਤ ਜੀ ਸੰਗਤਾਂ ਨੂੰ ਦਰਸ਼ਨ ਬਖਸ਼ ਰਹੇ ਸਨ, ਤੇ ਬਹੁਤ ਪ੍ਰੇਮੀ ਆਣ ਆਣ ਕੇ ਆਪਣੇ ਮਨ ਦੇ ਸੰਕੇ ਮਹਾਰਾਜ ਅੱਗੇ ਰੱਖਦੇ ਆ, ਬੜੇ ਸਵਾਲ ਕਰਦੇ ਆ, ਬੜੀ ਬ੍ਰਹਮ ਚਰਚਾ ਚੱਲਦੀ ਮਹਾਰਾਜ ਦੀ ਹਜ਼ੂਰੀ ਚ। ਕੋਈ ਕੋਈ ਪ੍ਰਸ਼ਨ ਕਰਦਾ, ਕੋਈ ਕੋਈ ਗੱਲ ਪੁੱਛਦਾ, ਮਹਾਰਾਜ ਜੀ ਸਾਰਿਆਂ ਦੇ ਸਾਧ ਸੰਗਤ ਜੀ ਮਨਾਂ ਦੀ ਤ੍ਰਿਪਤੀ ਕਰਵਾਉਂਦੇ, ਗੁਰਮਤਿ ਅਨੁਸਾਰ ਜਵਾਬ ਦੇ ਦੇ ਕੇ। ਕੁਝ ਸਿੱਖਾਂ ਨੇ ਪੁੱਛਿਆ ਮਹਾਰਾਜ ਬ੍ਰਾਹਮਣਾਂ ਦੇ ਘਰ ਪੈਦਾ ਹੋ ਜਾਣ ਕਰਕੇ ਕੋਈ ਲੋਕ ਆਪਣੇ ਆਪ ਨੂੰ ਬ੍ਰਾਹਮਣ ਖਵਾਉਂਦੇ ਤੇ ਕਹਿੰਦੇ ਅਸੀਂ ਜਗਤ ਦੇ ਗੁਰੂ ਆ, ਕਰਮ ਉਹਨਾਂ ਦਾ ਕੋਈ ਬ੍ਰਾਹਮਣਾਂ ਵਾਲਾ ਹੈ ਨਹੀਂ ਜੀ, ਤੁਸੀਂ ਦੱਸੋ ਵੀ ਅਸਲ ਵਿੱਚ ਬ੍ਰਾਹਮਣ ਕੌਣ ਆ, ਬ੍ਰਾਹਮਣ ਦੇ ਕਰਮ ਕਿਹੋ ਜਿਹੇ ਹੁੰਦੇ ਆ? ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਕਿਰਪਾ ਕਰਦੇ ਨੇ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦ ਹੈ ਤੇ ਬ੍ਰਾਹਮਣ ਜੇ ਚੱਲਿਆ ਸਤਿਗੁਰ ਪਾਏ। ਮਹਾਰਾਜ ਨੇ ਆਖਿਆ ਭਾਈ ਗੁਰਮੁਖੋ, ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣਦਾ, ਜਿਹਨੇ ਬ੍ਰਹਮ ਨੂੰ ਪਾ ਲਿਆ, ਜਿਹਨੇ ਬ੍ਰਹਮ ਦੀ ਪ੍ਰਾਪਤੀ ਕੀਤੀ, ਅਸਲ ਵਿੱਚ ਉਹ ਬ੍ਰਾਹਮਣ ਆ। ਜਾਤੀ ਕਰਕੇ ਕੋਈ ਸਾਧ ਸੰਗਤ ਜੀ ਬ੍ਰਾਹਮਣ ਨਹੀਂ ਹੁੰਦਾ, ਪ੍ਰਮਾਤਮਾ ਨੇ ਜਾਤੀਆਂ ਨਹੀਂ ਬਣਾਈਆਂ, ਜਾਤੀਆਂ ਸਾਧ ਸੰਗਤ ਜੀ ਲੋਕਾਂ ਦੀਆਂ ਬਣਾਈਆਂ ਨੇ ਪ੍ਰਮਾਤਮਾ ਨੇ। ਤੇ ਸਿਆਣੇ ਲੋਕ ਕਹਿੰਦੇ ਆ ਵੀ ਸਾਧ ਸੰਗਤ ਜੀ ਢਾਈ ਜਾਤੀਆਂ ਪੈਦਾ ਕੀਤੀਆਂ, ਬਾਕੀ ਸਭ ਜਾਤਾਂ ਮਨੁੱਖਾਂ ਦੀਆਂ ਬਣਾਈਆਂ। ਇੱਕ ਮਰਦ ਜਾਤੀ ਪੈਦਾ ਕੀਤੀ ਪਰਮਾਤਮਾ ਦੀ, ਇੱਕ ਔਰਤ ਜਾਤ, ਇੱਕ ਸਾਧ ਸੰਗਤ ਜੀ ਜੀ ਨੂੰ ਕਹਿ ਦਿੰਦੇ ਕੋਈ ਸਰੀਰਕ ਨੁਕਸ ਰਹਿ ਗਿਆ ਹਿਜੜਾ, ਉਹਨੂੰ ਪੂਰੀ ਜਾਤੀ ਨਹੀਂ ਮੰਨਿਆ। ਕਹਿੰਦੇ ਪਰਮਾਤਮਾ ਵੱਲੋਂ ਤਾਂ ਬਸ ਆਹੀ ਜਾਤੀ ਆ, ਬਾਕੀ ਸਾਰੀ ਲੋਕਾਂ ਦੀ ਬਣਾਈ ਜਾਤ ਆ, ਪਰਮਾਤਮਾ ਨੇ ਨੀ ਕਿਸੇ ਨੂੰ ਬਣਾਇਆ। ਹਾਂ, ਕੁਝ ਸਿਆਣੇ ਲੋਕਾਂ ਨੇ ਕਰਮ ਕਰਕੇ ਸਾਧ ਸੰਗਤ ਜੀ ਵੰਡ ਕੀਤੀ ਸੀ, ਜਿਹੜੀ ਵੰਡ ਹੋ ਗਈ ਨਾ ਇਹ ਕਰਮਾਂ ਕਰਕੇ, ਕਰਮ ਨਾਮ ਵਰਣ ਸਮਾਤ, ਵੱਖਰੇ ਵੱਖਰੇ ਵਰਣਾਂ ਦੀ ਵੱਖਰੇ ਵੱਖਰੇ ਕਰਮਾਂ ਕਰਕੇ ਵੰਡ ਹੋਈ ਆ, ਪਰ ਅਸਲ ਵਿੱਚ ਤਾਂ ਕੰਮ ਵੰਡੇ ਸੀ, ਲੋਕਾਂ ਨੇ ਆਪਣੇ ਆਪ ਨੂੰ ਹੀ ਵੰਡ ਲਿਆ। ਕੋਈ ਕੁਝ ਬਣ ਕੇ ਬਹਿ ਗਿਆ, ਕੋਈ ਕੋਈ ਜਾਤੀ ਬਣ ਕੇ, ਜਿਵੇਂ ਦਾ ਕਰਮ ਸੀ ਸਾਧ ਸੰਗਤ ਜੀ ਉਦਾਂ ਦੀ ਉਹਨੇ ਜਾਤੀ ਬਣਾ ਲਈ, ਤੇ ਇੰਨੀ ਜਾਤੀ ਫਿਰ ਉਹ ਪ੍ਰਪੱਕ ਹੋ ਗਈ ਵੀ ਫਿਰ ਉਹ ਜਨਮ ਤੋਂ ਜਾਤੀ ਸਾਧ ਸੰਗਤ ਜੀ ਮੰਨੀ ਜਾਣ ਲੱਗੀ। ਬ੍ਰਾਹਮਣਾਂ ਦੇ ਘਰ ਜੰਮ ਪਿਆ ਤਾਂ ਬ੍ਰਾਹਮਣ ਆਖ ਦਿੱਤਾ, ਖੱਤਰੀ ਦੇ ਘਰ ਜੰਮਿਆ ਖੱਤਰੀ ਹੋ ਗਿਆ, ਵੈਸ ਦੇ ਘਰ ਜੰਮਣ ਕਰਕੇ ਹੀ ਸਾਧ ਸੰਗਤ ਜੀ ਵੈਸ ਬਣ ਗਿਆ, ਕੋਈ ਸ਼ੂਦਰਾਂ ਦੇ ਪੈਦਾ ਹੋ ਗਿਆ ਤੇ ਉਹ ਸ਼ੂਦਰ, ਇੱਦਾਂ ਜਾਤੀਆਂ ਬਣ ਗਈਆਂ। ਅਸਲ ਵਿੱਚ ਕਰਮ ਵੰਡੇ ਸੀ, ਜਿਹੜਾ ਬ੍ਰਹਮ ਵਿਦਿਆ ਦਿੰਦਾ ਸੀ ਸਾਧ ਸੰਗਤ ਜੀ ਉਹਨੂੰ ਉਦੋਂ ਬ੍ਰਾਹਮਣ ਕਹਿੰਦੇ ਸੀ, ਕਿਉਂਕਿ ਬ੍ਰਹਮ ਵਿਦਿਆ ਸੀ ਨਾ ਉਹਦੇ ਕੋਲ, ਇਸ ਕਰਕੇ ਬ੍ਰਹਮ ਵਿਦਿਆ ਪੜ੍ਹਨੀ ਪੜ੍ਹਾਉਣੀ ਕਰਕੇ ਬ੍ਰਾਹਮਣ ਆਖ ਦਿੱਤਾ, ਸ਼ਸਤਰਧਾਰੀ ਨੂੰ ਛੱਤਰੀ ਆਖ ਦਿੱਤਾ, ਖੇਤੀ ਤੇ ਵਣਜ ਵਪਾਰ ਕਰਨ ਵਾਲੇ ਨੂੰ ਵੈਸ ਆਖਣ ਲੱਗ ਪਏ ਤੇ ਸੇਵਾ ਵਾਲੇ ਨੂੰ ਸ਼ੂਦਰ। ਸੰਗਿਆ ਇਹ ਕਰਮ ਤੋਂ ਬਣੀ ਆ, ਜਾਤੀ ਨਹੀਂ ਸੀ, ਜਾਤੀ ਤਾਂ ਬਣਾ ਲਈ ਲੋਕਾਂ ਨੇ। ਪਰ ਆਖਿਆ ਭਾਈ ਜੀ ਕੋਈ ਬ੍ਰਾਹਮਣ ਆ, ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬ੍ਰਾਹਮਣਾਂ ਦੇ ਘਰ ਪੈਦਾ ਹੋਇਆ, ਤੇ ਕਰਮ ਬ੍ਰਾਹਮਣਾਂ ਵਾਲੇ ਨਹੀਂ, ਉਹ ਨਹੀਂ ਹੈ ਬ੍ਰਾਹਮਣ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਗਿੰਦਿਆ ਜਾਣਦਾ, ਬ੍ਰਹਮ ਗਿੰਦਿਆ ਤੇ ਬ੍ਰਾਹਮਣ ਆ, ਕਹਿੰਦੇ ਬ੍ਰਹਮ ਨੂੰ ਜਾਣਨ ਵਾਲਾ ਅਸਲ ਵਿੱਚ ਬ੍ਰਾਹਮਣ ਆ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਕਬੀਰ ਸਾਹਿਬ ਨੇ ਆਖਿਆ ਸਾਡੇ ਘਰ ਦਾ ਬ੍ਰਾਹਮਣ ਉਹਨੂੰ ਕਹਿੰਦੇ ਜਿਹੜਾ ਬ੍ਰਹਮ ਨੂੰ ਜਾਣਦਾ, ਜਿਹਨੂੰ ਬ੍ਰਹਮ ਬਾਰੇ ਕੁਝ ਨਹੀਂ ਪਤਾ ਉਹ ਕੋਈ ਬ੍ਰਾਹਮਣ ਨਹੀਂ ਹੈ। ਤੇ ਫਿਰ ਦੂਸਰਾ ਮਹਾਰਾਜ ਨੇ ਆਖਿਆ ਜੇ ਚੱਲੇ ਸਤਿਗੁਰ ਪਾਏ, ਗੁਰਮੁਖੋ ਜਿਹੜਾ ਫਿਰ ਮਹਾਰਾਜ ਜੀ ਬ੍ਰਹਮ ਨੂੰ ਜਾਣਦਾ ਕੌਣ ਆ? ਤੁਸੀਂ ਕਹਿੰਦੇ ਜਿਹੜਾ ਬ੍ਰਹਮ ਨੂੰ ਜਾਣਦਾ ਉਹ ਬ੍ਰਾਹਮਣ ਆ, ਕੌਣ ਬ੍ਰਹਮ ਨੂੰ ਜਾਣਦਾ? ਮਹਾਰਾਜ ਕਹਿੰਦੇ ਜਿਹੜਾ ਸਤਿਗੁਰੂ ਦੇ ਭਾਣੇ ਚ ਚੱਲਦਾ ਉਹ ਬ੍ਰਹਮ ਨੂੰ ਜਾਣਦਾ। ਬ੍ਰਹਮ ਨੂੰ ਉਹਨੇ ਜਾਣਿਆ ਜਿਹੜਾ ਸਤਿਗੁਰੂ ਜੀ ਦੀ ਆਗਿਆ ਚ, ਜਿਹੜਾ ਮਹਾਰਾਜ ਦੇ ਹੁਕਮ ਚ ਰਹਿੰਦਾ ਉਹ ਬ੍ਰਹਮ ਨੂੰ ਜਾਣਦਾ, ਜਿਹੜਾ ਬ੍ਰਹਮ ਨੂੰ ਜਾਣਦਾ ਉਹ ਬ੍ਰਾਹਮਣ ਆ। ਕਲਗੀਧਰ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਸਾਧ ਸੰਗਤ ਜੀ ਬਚਨ ਕੀਤੇ, ਉਹ ਕਹਿੰਦੇ ਨੇ ਸਾਧ ਕਰਮ ਜੇ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ। ਕਹਿੰਦੇ ਇਹ ਤੇ ਕਰਮਾਂ ਕਰਕੇ ਨਾਮ ਪੈਂਦਾ ਜਗਤ ਵਿੱਚ, ਕਰਮਾਂ ਕਰਕੇ ਜੇ ਕੋਈ ਸਾਧਾਂ ਵਾਲੇ ਕਰਮ ਕਰੇ ਤੇ ਉਹਨੂੰ ਲੋਕ ਦੇਵਤਾ ਗੁਰਮੁਖ ਉਹਨੂੰ ਸਾਧ ਸੰਗਤ ਜੀ ਬੜੇ ਸੋਹਣੇ ਸੋਹਣੇ ਲਕਬ ਦੇਣਗੇ। ਪਰ ਕਹਿੰਦੇ ਕੁਕਰਮ ਕੁਕ੍ਰਿਤ ਕਰਮ ਜੇ ਜਗ ਮੈਂ ਕਰੇ ਨਾਮ ਅਸੁਰ ਤਿਨਕੋ ਸਭ ਧਰਹੀ। ਦਸਵੇਂ ਪਾਤਸ਼ਾਹ ਦੇ ਵਚਨ ਕਹਿੰਦੇ ਜੇ ਕੋਈ ਪਾਪ ਕਰਦਾ ਕੁਕ੍ਰਿਤ ਖੋਟੇ ਕਰਮ ਕਰਦਾ ਤੇ ਲੋਕ ਉਹਨੂੰ ਦੈਂਤ ਕਹਿਣ ਲੱਗ ਪੈਂਦੇ। ਕਰਮਾਂ ਕਰਕੇ ਸੰਗਿਆ ਬਣਦੀ ਸਾਧ ਸੰਗਤ ਜੀ ਅਸਲ ਵਿੱਚ, ਕਿਵੇਂ ਦੇ ਕੋਈ ਜੇ ਕਰਮ ਬ੍ਰਾਹਮਣਾਂ ਵਾਲੇ ਕਰਦਾ ਬ੍ਰਹਮ ਨੂੰ ਜਾਣਦਾ ਤੇ ਬ੍ਰਾਹਮਣ ਆ, ਨਹੀਂ ਤੇ ਨਹੀਂ ਬ੍ਰਾਹਮਣ। ਜੇ ਸਾਧਾਂ ਵਾਲੇ ਕਰਮ ਕਰਦਾ ਤਾਂ ਸਾਧ ਆ, ਭਾਵੇਂ ਕਿਸੇ ਧਰਮ ਚ ਪੈਦਾ ਹੋਇਆ, ਕਿਸੇ ਜਾਤੀ ਚ ਆ, ਕੋਈ ਗੋਤ ਆ ਉਹਦੀ। ਜੇ ਸਾਧਾਂ ਵਾਲੇ ਕਰਮ ਹੈ, ਦਸਵੇਂ ਪਾਤਸ਼ਾਹ ਕਹਿੰਦੇ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਜਗਤ ਕਹਾਵੇ, ਉਹਨੂੰ ਕਹਿਣਗੇ ਗੁਰਮੁਖ ਆ ਭਾਈ, ਸਾਧੂ ਆਏ, ਸੰਤ ਆਏ ਤਾਂ ਦੇਵਤਾ ਹੋਇਆ, ਕਿਉਂਕਿ ਉਹਦੇ ਕਰਮਾਂ ਕਰਕੇ ਆਖਿਆ ਜਾਂਦਾ। ਜੇ ਕਰਮ ਨਹੀਂ ਸਾਧ ਸੰਗਤ ਜੀ ਸਾਧੂਆਂ ਵਾਲੇ ਜਾਂ ਦੇਵਤਿਆਂ ਵਾਲੇ, ਕਰਮ ਦੈਂਤਾਂ ਵਾਲੇ ਤਾਂ ਦੈਂਤ ਹੀ ਆਖਿਆ ਜਾਵੇਗਾ। ਜੇ ਵੀ ਮਹਾਰਾਜ ਨੇ ਸਾਧ ਸੰਗਤ ਜੀ ਬਚਨ ਕੀਤੇ, ਕਹਿੰਦੇ ਨੇ ਬ੍ਰਹਮ ਦਿੰਦਾ ਸੋ ਬ੍ਰਾਹਮਣ ਕਹੀਆ ਜੇ ਅੰਦਰ ਹਰ ਲਿਵਲ ਆਏ। ਜਿਹੜਾ ਦਿਨੇ ਰਾਤ ਪਰਮਾਤਮਾ ਨਾਲ ਸਾਧ ਸੰਗਤ ਜੀ ਲਿਵਲ ਆ ਕੇ ਰੱਖਦਾ ਬ੍ਰਹਮ ਨੂੰ ਜਾਣਦਾ, ਅਸਲ ਵਿੱਚ ਉਹ ਬ੍ਰਾਹਮਣ ਆ, ਜਾਤੀ ਕਰਕੇ ਕੋਈ ਬ੍ਰਾਹਮਣ ਨਹੀਂ। ਬ੍ਰਹਮ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਤਰੈ ਸਗਲੇ ਕੁਲ ਤਾਰੈ। ਕਹਿੰਦੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਬ੍ਰਹਮ ਦੀ ਵਿਚਾਰ ਕਰਨ ਵਾਲਾ ਆਪ ਹੀ ਨਹੀਂ ਤਰਦਾ, ਆਪਣੇ ਕੁਲ ਨੂੰ ਵੀ ਸਾਧ ਸੰਗਤ ਜੀ ਤਾਰ ਲੈਂਦਾ। ਫਿਰ ਮਹਾਰਾਜ ਨੇ ਇਹ ਵੀ ਆਖਿਆ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਾਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਯੋਗ। ਕਹਿੰਦੇ ਜਿਹਨੇ ਹੰਗਤਾ ਮਮਤਾ ਦੇ ਬੰਧਨ ਤੋੜ ਲਏ ਆ, ਜਿਹੜਾ ਸਾਧ ਸੰਗਤ ਜੀ ਗੁਰੂ ਦੇ ਦੱਸੇ ਨਿਯਮ ਵਿੱਚ ਰਹਿੰਦਾ, ਜਿਹੜਾ ਪਰਮਾਤਮਾ ਦੇ ਸਰੂਪ ਸਰਗੁਣੂ ਦੇ ਸਤਿਗੁਰੂ ਦੇ ਨਾਮ ਦੀ ਕਮਾਈ ਕਰਦਾ ਉਹ ਸਾਧ ਸੰਗਤ ਜੀ ਪੂਜਣ ਯੋਗ ਹੈ, ਤੇ ਫਿਰ ਬ੍ਰਾਹਮਣ ਵੀ ਉਹ ਹੀ, ਉਹ ਤਾਂ ਬ੍ਰਾਹਮਣ ਨਹੀਂ। ਬ੍ਰਹਮ ਬਿੰਦੈ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਪਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰੂ ਦੀ ਆਗਿਆ ਵਿੱਚ ਚੱਲਣ ਵਾਲਾ ਗੁਰਮੁਖੋ ਬ੍ਰਹਮ ਨੂੰ ਜਾਣਦਾ ਤੇ ਬ੍ਰਹਮ ਨੂੰ ਜਿਹੜਾ ਜਾਣਦਾ ਅਸਲ ਵਿੱਚ ਉਹ ਬ੍ਰਾਹਮਣ ਹੈ। ਫਿਰ ਇਹ ਵੀ ਮਹਾਰਾਜ ਨੇ ਬਚਨ ਕੀਤੇ ਮਨ ਕੀ ਪੱਤਰੀ ਵਾਚਣੀ ਸੁਖੀ ਹੂੰ ਸੁਖ ਸਾਰ ਸੋ ਬ੍ਰਾਹਮਣ ਭਲਾ ਆਖੀਏ ਜੇ ਬੂਝੇ ਬ੍ਰਹਮ ਵਿਚਾਰ। ਬ੍ਰਾਹਮਣ ਸਿਰਫ ਪੱਤਰੀ ਵਾਚਣ ਵਾਲੇ ਨੂੰ ਨੀ ਕਹਿੰਦੇ, ਭਈ ਬਗਲ ਵਿੱਚ ਪੱਤਰੀ ਦਿੱਤੀ ਤੇ ਉਹ ਬ੍ਰਾਹਮਣ ਆ ਜਾਂ ਮੱਥੇ ਤੇ ਤਿਲਕ ਲਾਇਆ, ਕਹਿੰਦੇ ਨੇ ਬਾਹਰਲੇ ਭੇਖ ਕਰਕੇ ਕੋਈ ਬ੍ਰਾਹਮਣ ਨਹੀਂ ਗੁਰਮਤ ਵਿੱਚ, ਇਸੇ ਤਰ੍ਹਾਂ ਜਾਤੀ ਕਰਕੇ ਕਿਸੇ ਦੇ ਕਿਸੇ ਵਿਸ਼ੇਸ਼ ਕੁਲ ਚ ਪੈਦਾ ਹੋਣ ਕਰਕੇ ਕੋਈ ਬ੍ਰਾਹਮਣ ਨਹੀਂ। ਬ੍ਰਾਹਮਣ ਉਹ ਜਿਹੜਾ ਮਨ ਦੀ ਪੱਤਰੀ ਵਾਚਦਾ, ਜਿਹੜਾ ਆਪਣੇ ਮਨ ਦੇ ਬਾਬਤ ਸਾਧ ਸੰਗਤ ਜੀ ਕੁਝ ਨਾ ਕੁਝ ਜਾਣਦਾ ਅਸਲ ਵਿੱਚ ਉਹ ਬ੍ਰਾਹਮਣ ਆ। ਕਹਿੰਦੇ ਸੋ ਬ੍ਰਾਹਮਣ ਭਲਾ ਆਖੀਏ ਉਹਨੂੰ ਚੰਗਾ ਆਖੋ ਜੋ ਬੂਝੇ ਬ੍ਰਹਮ ਵਿਚਾਰ। ਬ੍ਰਹਮ ਦੀ ਵਿਚਾਰ ਨੂੰ ਜਾਣਨ ਵਾਲਾ ਸਾਧ ਸੰਗਤ ਜੀ ਅਸਲ ਵਿੱਚ ਬ੍ਰਾਹਮਣ ਹੈ। ਜੇ ਸੰਗਤਾਂ ਨੂੰ ਬੈਠਿਆਂ ਹੋਇਆਂ ਸਿੱਖਾਂ ਨੂੰ ਜਵਾਬ ਦਿੱਤਾ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬ੍ਰਾਹਮਣ ਦੀ ਨਿਸ਼ਾਨੀ ਦੱਸੀ ਹੈ ਜੀ।
ਜਿਨਕਾ ਹਿਰਦੈ ਹਰ ਵਸੈ ਹੁਮੈ ਰੂਪ ਗਵਾਏ।
ਫਿਰ ਕਹਿੰਦੇ ਨੇ ਉਸ ਬ੍ਰਾਹਮਣ ਦੀ ਨਿਸ਼ਾਨੀ ਆ ਭਾਈ ਉਹਨਾਂ ਦੇ ਹਿਰਦੇ ਚ ਪਰਮਾਤਮਾ ਵਸਦਾ ਹਰ ਵੇਲੇ, ਹਉਮੈ ਦਾ ਰੋਗ ਸਾਧ ਸੰਗਤ ਜੀ ਉਹਨਾਂ ਦਾ ਦੂਰ ਹੋ ਗਿਆ ਹੁੰਦਾ ਹੈ।
ਗੁਣ ਰਵਾ ਹੈ ਗੁਣ ਸੰਗ੍ਰਹਿ ਹੈ ਜੋਤੀ ਜੋਤ ਮਿਲਾਏ।
ਉਹ ਹਰ ਵੇਲੇ ਸਾਧ ਸੰਗਤ ਜੀ ਗੁਣ ਹੀ ਪਰਮਾਤਮਾ ਦੇ ਆਪਣੇ ਅੰਦਰ ਇਕੱਠੇ ਕਰਦਾ, ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਗੁਣਾਂ ਨੂੰ ਗੁਣ ਰਵ ਹੈ ਗੁਣ ਸੰਗ੍ਰਹਿ ਹੈ ਗੁਣ ਹੀ ਗਾਵੇਗਾ ਗੁਣ ਹੀ ਇਕੱਤਰ ਕਰੇਗਾ ਜੋਤੀ ਜੋਤ ਮਿਲਾਏ। ਇਸੇ ਕਰਕੇ ਉਹਦੀ ਜਿਹੜੀ ਜੋਤ ਹੈ ਪਰਮ ਜੋਤ ਪਰਮਾਤਮਾ ਚ ਮਿਲ ਜਾਂਦੀ ਹੈ। ਅਸਲ ਵਿੱਚ ਉਹ ਬ੍ਰਾਹਮਣ ਹੈ ਜੀ।
ਇਸ ਯੁਗ ਮੈਂ ਬੱਲੇ ਬ੍ਰਾਹਮਣੋ ਬ੍ਰਹਮ ਬਿੰਦਾ ਜਿਤ ਲਾਏ।
ਪਰ ਮਹਾਰਾਜ ਕਹਿੰਦੇ ਇਸ ਸਮੇਂ ਵਿੱਚ ਵਿਸ਼ੇਸ਼ ਕਰਕੇ ਇਸ ਯੁਗ ਵਿੱਚ ਏਦਾਂ ਦੇ ਬ੍ਰਾਹਮਣ ਜਿਹੜੇ ਦੱਸੇ ਨਾ ਜਿਹੜੇ ਬ੍ਰਹਮ ਨੂੰ ਜਾਣਨ ਵਾਲੇ ਬਹੁਤ ਵਿਰਲੇ ਨੇ ਘੱਟ ਨੇ। ਇਸ ਯੁਗ ਮੈਂ ਵਿਰਲੇ ਬ੍ਰਾਹਮਣ ਏਦਾਂ ਦੇ ਬ੍ਰਾਹਮਣ ਤਾਂ ਕਹਿੰਦੇ ਬਹੁਤ ਘੱਟ ਆ। ਕਿੱਦਾਂ ਦੇ ਜੀ? ਬ੍ਰਹਮ ਬਿੰਦਾ ਚਿੱਤ ਲਾਏ, ਜਿਹੜੇ ਚਿੱਤ ਲਾ ਕੇ ਬ੍ਰਹਮ ਨੂੰ ਜਾਣਦੇ ਆ ਬ੍ਰਹਮ ਨੂੰ ਧਿਆਉਣਗੇ। ਏਦਾਂ ਦੇ ਬ੍ਰਾਹਮਣਾਂ ਦੀ ਗਿਣਤੀ ਸਾਧ ਸੰਗਤ ਜੀ ਬਹੁਤ ਜ਼ਿਆਦਾ ਨਹੀਂ। ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਬਚਨ ਹਨ, ਉਹ ਕਹਿੰਦੇ ਨੇ ਦਾਨ ਦੇ ਕਰ ਪੂਜਾ ਕਰਨਾ, ਲੈਤ ਦੇ ਤੇ ਉਹਨੂੰ ਮੁਕਰ ਪਰਨਾ। ਅੱਜ ਕੱਲ ਦਾ ਜਿਹੜਾ ਉਹ ਕਹਿੰਦੇ ਨੇ ਬ੍ਰਾਹਮਣ ਪੰਜਵੇਂ ਪਾਤਸ਼ਾਹ ਜੀ ਵੀ ਬ੍ਰਾਹਮਣ ਦੀ ਨਿਸ਼ਾਨੀ ਦੱਸਦੇ ਕਿੱਦਾਂ ਦਾ। ਕਹਿੰਦੇ ਜਿਤ ਦਰ ਬ੍ਰਾਹਮਣ ਤੁਮ ਹੈ ਜਾਣਾ, ਤਿਤ ਦਰ ਤੂੰ ਹੀ ਹੈ ਪਛਤਾਣਾ। ਜਿਸ ਦਰ ਤੇ ਤੂੰ ਜਾ ਰਿਹਾ ਨਾ, ਬਾਕੀ ਲੋਕਾਂ ਨੂੰ ਵੀ ਆਪਣੇ ਮਗਰ ਲਾ ਕੇ ਆਪ ਵੀ ਪਛਤਾਵੇਗਾ ਤੇ ਬਾਕੀ ਲੋਕ ਵੀ ਪਛਤਾਉਣਗੇ ਜਿਹੜੇ ਤੇਰੇ ਪਿੱਛੇ ਲੱਗਣਗੇ, ਕਿਉਂਕਿ ਬ੍ਰਾਹਮਣ ਵਾਲਾ ਕਰਮ ਹੀ ਕੋਈ ਨਹੀਂ। ਕਹਿੰਦੇ ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿਤਵੈ ਪਰਿਆਈ। ਇਹੋ ਜਿਹੇ ਬ੍ਰਾਹਮਣ ਆਪ ਵੀ ਡੁੱਬ ਜਾਣਗੇ ਜਿਹੜੇ ਸਾਧ ਸੰਗਤ ਜੀ ਬੇਕਸੂਰਾਂ ਦੇ ਵਿੱਚ ਪਰਿਆਈ ਤੇ ਦੋਸ਼ ਕੱਢੀ ਜਾਂਦੇ। ਉਹ ਕਹਿੰਦਾ ਬ੍ਰਾਹਮਣ ਹੈ ਜਿਹੜਾ ਈਰਖਾ ਕਿਸੇ ਨਾਲ ਕਰਦਾ ਜਾਂ ਨਿੰਦਿਆ ਕਰਦਾ। ਫਿਰ ਕਹਿੰਦੇ ਨੇ ਅੰਤਰ ਬੂਝੈ ਫਿਰੇ ਸੋ ਅੰਤਰ ਲੋਭ ਫਿਰੇ ਹਲਕਾਏ, ਨਿੰਦਾ ਕਰੇ ਸਿਰ ਭਾਰ ਉਠਾਏ। ਕਹਿੰਦੇ ਹੈ ਬ੍ਰਾਹਮਣ ਤੇ ਲੋਭ ਦਾ ਮਾਰਿਆ ਹੋਇਆ, ਨਿੰਦਾ ਲੋਕਾਂ ਦੀ ਕਰਦਾ, ਪੰਡ ਤੇ ਲੋਕਾਂ ਦੀ ਨਿੰਦਾ ਦੀ ਆਪਣੇ ਸਿਰ ਤੇ ਰੱਖੀ ਹੈ। ਮਾਇਆ ਮੂਠਾ ਚੇਤੇ ਨਾਹੀ, ਭਰਮੇ ਭੁੱਲਾ ਬਹੁਤੀ ਰਾਹੀ। ਕਹਿੰਦੇ ਬਹੁਤਿਆਂ ਰਾਹਾਂ ਤੇ ਆਪ ਭਰਮ ਚ ਭੁੱਲਿਆ ਫਿਰਦਾ, ਮਾਇਆ ਦਾ ਆਪ ਠੱਗਿਆ ਤੇ ਕਿਸੇ ਨੂੰ ਕਿੱਦਾਂ ਪਾਰ ਉਤਾਰ ਦੇਵੇਗਾ। ਕਹਿੰਦੇ ਅਵਰ ਉਪਦੇਸ਼ ਆਪ ਨਾ ਬੂਝੈ, ਐਸਾ ਬ੍ਰਾਹਮਣ ਕਹੀ ਨਾ ਸੀਜੈ। ਕਦੀ ਵੀ ਉਹਦੀ ਕਲਿਆਣ ਨਹੀਂ, ਜਿਹੜਾ ਦੂਜੇ ਨੂੰ ਤਾਂ ਕਹਿੰਦਾ ਤੇ ਆਪ ਸਾਧ ਸੰਗਤ ਜੀ ਜਾਣਦਾ ਨਹੀਂ। ਮੂਰਖ ਬ੍ਰਾਹਮਣ ਪ੍ਰਭੂ ਸੰਭਾਲ, ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਮੂਰਖਾ ਬ੍ਰਾਹਮਣ ਪਰਮੇਸ਼ਰ ਨੂੰ ਸੰਭਾਲ ਤਾਂ ਤੈਨੂੰ ਬ੍ਰਾਹਮਣ ਮੰਨਾਂਗੇ। ਜੇ ਮਾਇਆ ਦਾ ਲੋਭ ਨਹੀਂ ਛੱਡਣਾ, ਨਿੰਦਿਆ ਨਹੀਂ ਛੱਡਣੀ ਤੇ ਸਿਰਫ ਭੇਖ ਬਣਾ ਲੈਣ ਕਰਕੇ ਕੋਈ ਬ੍ਰਾਹਮਣ ਨਹੀਂ। ਕਹਿੰਦੇ ਨੇ ਦੇਖਤ ਸੁਣਤ ਤੇਰਾ ਹੈ ਨਾਲ, ਕਹੋ ਨਾਨਕ ਜੇ ਹੋਵੀ ਭਾਗ, ਮਾਨ ਛੋੜ ਗੁਰ ਚਰਣੀ ਲਾਗ। ਕਹਿੰਦੇ ਜੇ ਭਾਗ ਤੇਰੇ ਚੰਗੇ ਆ ਤੇ ਮਾਨ ਛੱਡ ਦੇ, ਵੀ ਮੈਂ ਬ੍ਰਾਹਮਣਾਂ ਦੇ ਘਰ ਪੈਦਾ ਹੋਇਆ, ਗੁਰੂ ਦੇ ਚਰਨੀ ਲੱਗ ਜਾ, ਪਰਮਾਤਮਾ ਦੀ ਸੰਭਾਲ ਕਰ ਤਾਂ ਤੈਨੂੰ ਬ੍ਰਾਹਮਣ ਮੰਨਿਆ ਜਾਏਗਾ। ਪਰ ਏਦਾਂ ਦਾ ਹੈ ਨੀ ਸਾਧ ਸੰਗਤ ਜੀ, ਏਦਾਂ ਦੇ ਬ੍ਰਾਹਮਣਾਂ ਦੀ ਗਿਣਤੀ ਸੰਸਾਰ ਤੇ ਬਹੁਤ ਘੱਟ ਆ। ਜਿਵੇਂ ਤਾਂ ਮਹਾਰਾਜ ਨੇ ਆਖਿਆ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦ ਹੈ ਚਿੱਤ ਲਾਏ। ਕਹਿੰਦੇ ਚਿੱਤ ਲਾ ਕੇ ਬ੍ਰਾਹਮਣ ਦੀ ਕੋਈ ਸਾਧ ਸੰਗਤ ਜੀ ਭਗਤੀ ਕਰਨ ਵਾਲਾ ਉਹਨੂੰ ਜਾਣਨ ਵਾਲਾ, ਇਸ ਯੁਗ ਵਿੱਚ ਉਹਨਾਂ ਦੀ ਗਿਣਤੀ ਘੱਟ ਹੈ।
ਨਾਨਕ ਜਿਨ ਕੋ ਨਜ਼ਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ।
ਜਿਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰ ਦੀ ਨਜ਼ਰ ਪਾ ਦੇਣ ਸਾਧ ਸੰਗਤ ਜੀ, ਉਹ ਨਾਮ ਵਿੱਚ ਲਿਵ ਲਾ ਕੇ ਰਹਿੰਦੇ ਆਪਣਾ ਜੀਵਨ ਬਤੀਤ ਕਰਦੇ ਹਨ। ਇਸ ਤਰ੍ਹਾਂ
ਮਹੱਲਾ ਤੀਜਾ, ਸਤਿਗੁਰ ਕੀ ਸੇਵਨਾ ਕੀਤੀ ਆ, ਸਾਧਨਾ ਲਗੋ ਭਾਓ।
ਸਤਿਗੁਰੂ ਦੀ ਤੇ ਸਾਧ ਸੰਗਤ ਜੀ ਸੇਵਾ ਨਹੀਂ ਕੀਤੀ ਤੇ ਸ਼ਬਦ ਨਾਲ ਪ੍ਰੇਮ ਕਿੱਦਾਂ ਲੱਗ ਜਾਏਗਾ? ਕੋਈ ਆਖੇ ਮੈਂ ਸ਼ਬਦ ਨਾਲ ਪ੍ਰੇਮ ਕਰਾਂ ਪਰ ਗੁਰੂ ਦੀ ਸੇਵਾ ਕਰਾਂ ਹੀ ਨਾ, ਮਹਾਰਾਜ ਦੀ ਹਜ਼ੂਰੀ ਚੋਂ ਨਾ ਆਵਾਂ ਤੇ ਘਰੇ ਬੈਠੇ ਦੇ ਹਿਰਦੇ ਚ ਸ਼ਬਦ ਵੀ ਵਰਸ ਜਾਵੇ, ਬ੍ਰਹਮ ਗਿਆਨ ਵੀ ਆ ਜਾਵੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਨੂੰ ਵੀ ਚੇਤਨਾ ਕਰੇ? ਕਹਿੰਦੇ ਏਦਾਂ ਨਹੀਂ, ਸਤਿਗੁਰ ਕੀ ਸੇਵਨਾ ਕੀਤੀ ਆ, ਸ਼ਬਦ ਨਾਲ ਲੱਗੋ ਭਾਓ। ਸ਼ਬਦ ਨਾਲ ਪ੍ਰੇਮ ਕਿੱਦਾਂ? ਕਦੀ ਸ਼ਬਦ ਨਾਲ ਪ੍ਰੇਮ ਨਹੀਂ ਲਾਇਆ, ਕਦੀ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਇਹ ਵੀ ਮਹਾਰਾਜ ਨੇ ਬਚਨ ਕੀਤੇ, ਸਤਿਗੁਰ ਕੀ ਸੇਵਨਾ ਕਿੰਨੀ ਆ, ਕਿਆ ਉਹ ਕਰੇ ਵਿਚਾਰ, ਸ਼ਬਦੇ ਸਾਰ ਨਾ ਜਾਣਈ ਵਿਖ ਭੁੱਲਾ ਗਾਵਾਰ। ਕਹਿੰਦੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ, ਮਹਾਰਾਜ ਦੇ ਬਚਨਾਂ ਦੀ ਕਦੀ ਵਿਚਾਰ ਨਹੀਂ ਕੀਤੀ, ਅਸਲ ਵਿੱਚ ਤਾਂ ਉਹ ਸਾਧ ਸੰਗਤ ਜੀ ਭੁੱਲਿਆ ਹੋਇਆ ਮੂਰਖ ਆ, ਉਹ ਗੁਰਮੁਖ ਨਹੀਂ ਬਣ ਸਕਦਾ। ਸਤਿਗੁਰ ਕੀ ਸੇਵਨਾ ਕਿੰਨੀ ਆ, ਹਰ ਨਾਮ ਨਾਲ ਲੱਗਿਆ ਪਿਆਰ। ਇਹ ਵੀ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਨਾਮ ਨਾਲ ਪਿਆਰ ਕਿਵੇਂ ਲੱਗੇਗਾ? ਸਤਿਗੁਰੂ ਦੀ ਸੇਵਾ ਨਹੀਂ ਕਦੀ ਕੀਤੀ ਤੇ ਨਾਮ ਨਾਲ ਆਖਿਆ ਮੇਰਾ ਪਿਆਰ ਜੁੜ ਜਾਵੇ, ਏਦਾਂ ਕਿੱਦਾਂ ਜੁੜ ਜਾਵੇਗਾ? ਕਹਿੰਦੇ ਨੇ ਮਤ ਤੁਮ ਜਾਣੋ ਇਹ ਜੀਵਦੇ, ਕੋਈ ਆਪ ਮਾਰੇ ਕਰਤਾਰ। ਉਹਨਾਂ ਨੂੰ ਕਹਿੰਦੇ ਤੁਸੀਂ ਜੀਵਦੇ ਸਮਝੋ ਹੀ ਨਾ, ਉਹ ਤਾਂ ਕਰਤਾਰ ਨੇ ਮਾਰੇ ਹੋਏ ਆ, ਮਰੇ ਮੁਰਦਾ ਹੀ ਤੁਰਿਆ ਫਿਰਦਾ। ਸੇਵਾ ਸਤਿਗੁਰੂ ਦੀ ਕਦੇ ਨਹੀਂ ਕੀਤੀ, ਸ਼ਬਦ ਨਾਲ ਪ੍ਰੇਮ ਕਦੇ ਨਹੀਂ ਕੀਤਾ, ਨਾਮ ਵਿੱਚ ਸ਼ਰਧਾ ਕਦੇ ਨਹੀਂ ਆਈ, ਤੇ ਪ੍ਰਾਪਤੀ ਕਿੱਥੋਂ ਹੋ ਜਾਏਗੀ? ਸਤਿਗੁਰ ਕੀ ਸੇਵਨਾ ਕੀਤੀ ਆ, ਸ਼ਬਦ ਨਾਲ ਲੱਗੋ ਭਾਓ। ਭਾਓ ਦਾ ਅਰਥ ਪ੍ਰੇਮ। ਕਹਿੰਦੇ ਸ਼ਬਦ ਨਾਲ ਭਾਵ ਪ੍ਰੇਮ ਏਦਾਂ ਨਹੀਂ ਲੱਗ ਸਕਦਾ ਸਤਿਗੁਰੂ ਜੀ ਦੀ ਸੇਵਾ ਨਹੀਂ ਕੀਤੀ ਕਦੇ।
ਹਮੈ ਰੂਪ ਕਮਾਵਣਾ ਆਪ ਜੀ ਗਵਾਹ ਸੁਆਓ,
ਕਹਿੰਦੇ ਉਹ ਤਾਂ ਸਾਰੀ ਉਮਰ ਹਉਮੈ ਦੇ ਰੋਗ ਦੀ ਕਮਾਈ ਕਰਦੇ ਆ, ਹੰਕਾਰ ਛੱਡਦੇ ਨਹੀਂ ਤੇ ਹਉਮੈ ਵਿੱਚੋਂ ਕਈ ਰੋਗ ਨਿਕਲ ਆਉਂਦੇ। ਆਪ ਦੀਰਘ ਬਹੁ ਸੁਆਓ, ਕਹਿੰਦੇ ਨੇ ਬਹੁਤ ਜ਼ਿਆਦਾ ਦੁਨੀਆਂ ਦੇ ਰਸਾਂ ਕਸਾਂ ਵਿੱਚ ਜਿਹੜਾ ਫਸਿਆ ਹੋਇਆ, ਜਿਹੜਾ ਬਹੁਤ ਜ਼ਿਆਦਾ ਸਾਧ ਸੰਗਤ ਜੀ ਰਸਨਾਂ ਦੇ ਰਸ ਹੀ ਲੈਣੇ ਚਾਹੁੰਦਾ, ਹਉਮੈ ਦਾ ਰੋਗ ਹੀ ਕਮਾਵੇਗਾ ਸਾਰੀ ਉਮਰ।
ਮਨ ਹਠ ਕਰਮ ਕਮਾਵਣੇ ਫਿਰ ਜੋ ਨਹੀਂ ਪਾਏ,
ਇਹਦਾ ਜਿਹੜਾ ਕਹਿੰਦੇ ਮਨ ਦੇ ਹਠ ਕਰਕੇ ਕਰਮ ਕਮਾਵੇ ਵੀ ਮੁੜ ਮੁੜ ਕੇ ਦੁਨੀਆਂ ਵਿੱਚ ਹੀ ਆਵੇਗਾ, ਨਿਕਲ ਨਹੀਂ ਸਕਦਾ ਸੰਸਾਰ ਦੇ ਜੰਜਾਲ ਵਿੱਚੋਂ।
ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲਏ ਮਿਲਾਏ,
ਕਹਿੰਦੇ ਗੁਰਮੁਖਾਂ ਦਾ ਜਨਮ ਸਫਲ ਹੈ ਸਾਧ ਸੰਗਤ ਜੀ, ਤੇ ਗੁਰਮੁਖਾਂ ਨੂੰ ਪ੍ਰਮਾਤਮਾ ਆਪ ਹੀ ਆਪਣੇ ਨਾਲ ਮਿਲਾ ਲੈਂਦਾ। ਗੁਰਮੁਖ ਦੇ ਕੁਝ ਸਾਧ ਸੰਗਤ ਜੀ ਗੁਣ ਹੁੰਦੇ ਆ, ਉਵੇਂ ਤਾਂ ਉੱਪਰ ਵੀ ਮਹਾਰਾਜ ਨੇ ਦੱਸ ਦਿੱਤਾ, ਪਰ ਕਹਿੰਦੇ ਨੇ ਕਰਣਾ ਮੈਤਰੀ ਮੁਦਤਾ ਅਪੇਖਿਆ ਇਹ ਗੁਰਮੁਖ ਦੇ ਗੁਣ ਨੇ। ਕਿਰਪਾ ਰੱਖਣੀ ਆਪਣੇ ਹਿਰਦੇ ਵਿੱਚ, ਬੁਰਾ ਨਾ ਚਿਤਵਣਾ, ਮਿੱਤਰਤਾ ਭਾਵ ਸਾਰਿਆਂ ਨਾਲ ਰੱਖਣਾ, ਪ੍ਰਸੰਨ ਚਿੱਤ ਰਹਿਣਾ ਹਰ ਵੇਲੇ, ਤੇ ਕਿਸੇ ਦੇ ਔਗਣ ਵੇਖ ਕੇ ਅਣਡਿੱਠ ਕਰ ਦੇਣੇ, ਕਿਸੇ ਦੀ ਸਾਧ ਸੰਗਤ ਜੀ ਊਣਤਾਈ ਵੇਖ ਕੇ ਉਹਦਾ ਢੋਲ ਨਾ ਵਜਾਉਣਾ, ਇਹ ਕਹਿੰਦੇ ਨੇ ਗੁਰਮੁਖ ਦੇ ਗੁਣ ਹਨ। ਐਸੇ ਗੁਰਮੁਖਾਂ ਨੂੰ, ਐਸੇ ਗੁਣਾਂ ਵਾਲਿਆਂ ਨੂੰ ਮਹਾਰਾਜ ਆਪ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ ਜੀ।
ਨਾਨਕ ਨਜ਼ਰੀ ਨਜ਼ਰ ਕਰੇ ਤਾਂ ਨਾਮ ਧਨ ਪੱਲਾ ਪਾਏ,
ਕਹਿੰਦੇ ਉਹ ਨਜ਼ਰੀ ਪ੍ਰਮਾਤਮਾ ਮੇਹਰ ਦੀ ਨਜ਼ਰ ਕਰੇ ਤੇ ਸਾਧ ਸੰਗਤ ਜੀ ਫਿਰ ਗੁਰੂ ਦੇ ਲੜ ਲਾਵੇਗਾ। ਗੁਰੂ ਸਾਹਿਬ ਜੀ ਦੇ ਲੜ ਲੱਗਣ ਕਰਕੇ ਕਹਿੰਦੇ ਨਾਮ ਧਨ ਪੱਲੇ ਬੰਨੀ ਦਾ, ਇੱਥੇ ਸਾਧ ਸੰਗਤ ਵਿੱਚ ਆਣ ਕੇ ਸਾਧ ਸੰਗਤ ਜੀ ਆਪਾਂ ਕੀ ਲੈ ਕੇ ਜਾਣਾ, ਨਾਮ ਧਨ ਪੱਲੇ ਬੰਨ ਕੇ ਲੈ ਕੇ ਜਾਂਦੇ ਗੁਰਮੁਖ ਜਿਹੜੇ ਸਤਸੰਗੀ ਹਨ।
ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਆ,
ਕਹਿੰਦੇ ਗੁਰਮੁਖ ਸਾਰੀਆਂ ਵਡਿਆਈਆਂ ਤੇ ਪ੍ਰਮਾਤਮਾ ਦੇ ਨਾਮ ਵਿੱਚ ਨੇ, ਇਸੇ ਕਰਕੇ ਗੁਰਮੁਖ ਨਾਮ ਹੀ ਧਿਆਉਂਦੇ ਹਰ ਵੇਲੇ, ਨਾਮ ਹੀ ਮੰਗਦੇ ਆ, ਨਾਮ ਦੀ ਚਰਚਾ ਕਰਨਗੇ, ਕਿਉਂਕਿ ਵਡਿਆਈਆਂ ਸਾਰੀਆਂ ਜਿੰਨੀਆਂ ਵਡਿਆਈਆਂ ਪ੍ਰਮਾਤਮਾ ਚ ਉਹਦੇ ਨਾਮ ਵਿੱਚ ਓਨੀਆਂ ਹੀ ਵਡਿਆਈਆਂ। ਜਿਹੜਾ ਸੁਭਾਅ ਪ੍ਰਮਾਤਮਾ ਦਾ ਸਾਧ ਸੰਗਤ ਜੀ ਉਹ ਸੁਭਾਅ ਨਾਮ ਵਿੱਚ ਵਰਤਦਾ, ਜਿੱਥੇ ਨਾਮ ਜਪਿਆ ਜਾਵੇਗਾ ਉਹ ਪ੍ਰਮਾਤਮਾ ਵਾਲੀਆਂ ਸਾਰੀਆਂ ਵਡਿਆਈਆਂ ਉੱਥੇ ਆਉਣਗੀਆਂ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈ ਹੈ, ਕਹਿੰਦੇ ਇਸੇ ਕਰਕੇ ਪੂਰੇ ਗੁਰੂ ਮੁਖੀ ਗੁਰੂ ਦੀ ਸ਼ਰਨ ਵਿੱਚ ਆਣ ਕੇ ਨਾਮ ਹੀ ਧਿਆਉਂਦੇ ਹਨ ਜਿਹੜੇ ਗੁਰਮੁਖ ਹਨ।
ਜੇ ਵਸ ਮੰਗੀਐ ਸਾਈ ਪਾਈਐ ਜੇ ਨਾਮ ਚਿੱਤ ਲਾਈਐ,
ਕਹਿੰਦੇ ਗੁਰਮੁਖੋ ਜੇ ਨਾਮ ਨਾਲ ਚਿੱਤ ਲਾ ਲਈਏ ਤੇ ਜੋ ਮੰਗੀਏ ਜਿਹੜੀ ਵਸਤੂ ਮੰਗਾਂਗੇ ਉਹੀ ਮਿਲ ਜਾਵੇਗੀ। ਜੇ ਵਸਤ ਮੰਗੀਏ ਸਾਈ ਪਾਈਏ, ਇਹ ਗਰੰਟੀ ਹੋ ਗਈ ਨਾ ਫਿਰ ਹੁਣ ਗੁਰੂ ਰਾਮਦਾਸ ਜੀ ਵੱਲੋਂ। ਜੇ ਨਾਮ ਚਿੱਤ, ਕਹਿੰਦੇ ਤੇਰੇ ਨਾਮ ਨਾਲ ਚਿੱਤ ਲੱਗ ਜਾਵੇ ਤੇ ਜੋ ਮੰਗੇਗਾ ਮਿਲ ਜਾਵੇਗਾ, ਜੋ ਮੰਗੇਗਾ। ਜੇ ਵਸਤ ਮੰਗੀਏ ਸਾਈ ਪਾਈਏ, ਜਿਹੜੀ ਵਸਤੂ ਦੀ ਤੂੰ ਮੰਗ ਕਰੇ ਉਹ ਹੀ ਮਿਲ ਜਾਵੇ, ਪਰ ਤੇਰਾ ਨਾਮ ਨਾਲ ਚਿੱਤ ਲੱਗਾ ਹੋਣਾ ਚਾਹੀਦਾ। ਪਰ ਚਿੱਤ ਨਾਮ ਨਾਲ ਨੀ ਲੱਗਦਾ ਸਾਧ ਸੰਗਤ ਜੀ, ਚਿੱਤ ਤਾਂ ਹੋਰ ਕਈਆਂ ਥਾਵਾਂ ਤੇ ਲੱਗਾ ਹੁੰਦਾ ਬੰਦੇ ਦਾ। ਕਿਸੇ ਦਾ ਚਿੱਤ ਆਪਣੇ ਪਰਿਵਾਰ ਚ ਲੱਗਾ, ਕਿਸੇ ਦਾ ਆਪਣੇ ਗੁਣਾਂ ਚ ਲੱਗਾ, ਕਿਸੇ ਦਾ ਚਿੱਤ ਮਾਇਆ ਚ ਲੱਗਾ, ਕਿਸੇ ਦਾ ਦੁਨੀਆਂ ਦੇ ਰੰਗ ਤਮਾਸ਼ਿਆਂ ਚ ਲੱਗਾ, ਪ੍ਰਮਾਤਮਾ ਚ ਚਿੱਤ ਕਿੱਥੇ ਲੱਗਾ? ਪ੍ਰਮਾਤਮਾ ਚ ਤੇ ਚਿੱਤ ਲੱਗਣ ਜੋਗਾ ਵਿਹਲ ਹੀ ਨਹੀਂ ਲਾਉਣ ਜੋਗਾ ਬੰਦੇ ਕੋਲੇ। ਕਹਿੰਦੇ ਇਹ ਗੱਲ ਦੀ ਤੂੰ ਸ਼ਾਦੀ ਜਾਣ ਲਾ ਵੀ ਜੇ ਚਿੱਤ ਪ੍ਰਮਾਤਮਾ ਚ ਲੱਗ ਜਾਵੇ ਜੋ ਵਸਤ ਮੰਗੇ ਉਹੀ ਪ੍ਰਾਪਤ ਹੋਵੇਗੀ।
ਗੋਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਆ,
ਕਹਿੰਦੇ ਮਨ ਦੀ ਗੁੱਝੀ ਗੱਲ ਸਤਿਗੁਰੂ ਦੇ ਕੋਲ ਕਰੀਏ ਤੇ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਭਾਵ ਗੁਰੂ ਕੋਲੋਂ ਸਾਧ ਸੰਗਤ ਜੀ ਕੁਝ ਵੀ ਲੁਕਾਉਣਾ ਨਹੀਂ ਚਾਹੀਦਾ, ਮਹਾਰਾਜ ਨਾਲ ਸਾਰੀ ਦਿਲ ਦੀ ਗੱਲ ਕਰ ਲੈਣੀ ਚਾਹੀਦੀ ਹੈ, ਤਾਂ ਵੀ ਸਰਬ ਸੁਖ। ਕਿਉਂ? ਕਿਉਂਕਿ ਉਵੇਂ ਵੀ ਤਾਂ ਪਤਾ ਹੀ ਹੈ, ਜੇ ਛਲ ਫਰੇਬ ਕਰੇ, ਚਲਾਕੀ ਕਰੇ ਵੀ ਪਤਾ ਨੀ ਸ਼ਾਇਦ ਗੁਰੂ ਨੂੰ, ਕਹਿੰਦੇ ਉਹਨਾਂ ਨੂੰ ਤਾਂ ਪਤਾ। ਆਪਾਂ ਪਿੱਛੇ ਸੋਣਾ ਹੈ ਨਾ ਸਾਧ ਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਦਾ ਬਚਨ, ਮੂਰਖ ਬਾਹਮਣ ਪ੍ਰਭੂ ਸੰਭਾਲ ਦੇਖਤ ਸੁਣਤ ਤੇਰੇ ਹੈ ਨਾਲ, ਇਹ ਬਚਨ ਪੰਜਵੇਂ ਪਾਤਸ਼ਾਹ ਦਾ। ਉਹਨਾਂ ਨੇ ਆਖਿਆ ਸੀ ਮੂਰਖਾ ਬ੍ਰਾਹਮਣਾ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ, ਉਹ ਦੇਖਦਾ ਤੇ ਸੁਣਦਾ ਤੇ ਤੇਰੇ ਨਾਲ ਆ ਹਰ ਵੇਲੇ, ਉਹਨੂੰ ਸਾਰਾ ਪਤਾ। ਇਸੇ ਕਰਕੇ ਆਖਿਆ ਗੋਹਜ ਗੱਲ ਜੀ ਕੀ ਕੀਤੇ ਸਤਿਗੁਰੂ ਪਾਸ ਤਾਂ ਸਰਬ ਸੁਖ, ਕਹਿੰਦੇ ਬਿਲਕੁਲ ਗੁੱਝੀ ਗੱਲ ਜਿਹੜੀ ਕਿਸੇ ਕੋਲ ਨੀ ਬੰਦਾ ਕਰ ਸਕਦਾ ਗੁਰੂ ਕੋਲੇ, ਉਹ ਵੀ ਕਰਨੀ ਚਾਹੀਦੀ ਆਣ ਕੇ, ਉਹ ਵੀ ਕਰ, ਪਤਾ ਤਾਂ ਉਵੇਂ ਵੀ ਆ ਤੇ ਸੁੱਖ ਮਿਲ ਜਾਣਗੇ। ਇਸ ਕਰਕੇ ਇਹਦਾ ਅਰਥ ਹੈ ਵੀ ਮਨ ਦੀ ਸਾਰੀ ਹਾਲਤ ਸਾਧ ਸੰਗਤ ਜੀ ਮਹਾਰਾਜ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈ,
ਤਾਂ ਸਰਬ ਸੁਖ ਪਾਈਆ,
ਕਹਿੰਦੇ ਸਾਰੇ ਸੁਖਾਂ ਦੀ ਪ੍ਰਾਪਤੀ ਹੋਵੇਗੀ ਫਿਰ ਜੇ ਇਸ ਅਵਸਥਾ ਵਿੱਚ ਆ ਜਾਵੇ ਤਾਂ।
ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਆ,
ਕਹਿੰਦੇ ਪੂਰਾ ਗੁਰੂ ਜਿਸ ਵੇਲੇ ਉਪਦੇਸ਼ ਦਿੰਦਾ ਸਾਧ ਸੰਗਤ ਜੀ ਸਾਰੀਆਂ ਭੁੱਖਾਂ ਹੀ ਉਤਰ ਜਾਂਦੀਆਂ, ਸਾਰੀਆਂ ਭੁੱਖਾਂ, ਕਿਸੇ ਪਦਾਰਥ ਦੀ ਫਿਰ ਕੋਈ ਰਹਿੰਦੀ ਨੀ ਭੁੱਖ। ਜਦੋਂ ਮਹਾਰਾਜ ਕਿਰਪਾ ਕਰਕੇ ਉਪਦੇਸ਼ ਦੇਣ ਤੇ ਉਸ ਉਪਦੇਸ਼ ਨੂੰ ਸੁਣ ਲਵੇ ਨਾ ਸਰਧਾ ਨਾਲ, ਕਹਿੰਦੇ ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰਿਆ ਜੋ ਹਰ ਨਾਮ ਧਿਆਵੈ, ਜਿਹੜਾ ਨਾਮ ਧਿਆਉਣ ਵਾਲਾ ਉਹਦੀ ਤ੍ਰਿਸ਼ਨਾ ਉਹਦੀ ਭੁੱਖ ਸਾਰੀ ਸਾਧ ਸੰਗਤ ਜੀ ਮਿਟ ਜਾਂਦੀ। ਜੋ ਹਰ ਹਰ ਨਾਮ ਧਿਆਏ ਤਿੰਨ ਜਮ ਨੇੜ ਨਾ ਆਵੇ। ਇਹ ਵੀ ਮਹਾਰਾਜ ਦੇ ਬਚਨ ਕਹਿੰਦੇ, ਜਿਹੜੇ ਗੁਰਮੁਖੋ ਹਰੀ ਹਰੀ ਧਿਆਉਣ ਵਾਲੇ ਆ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦਾ। ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਉਹਨਾਂ ਦੀ ਤ੍ਰਿਸ਼ਨਾ, ਉਹਨਾਂ ਦੀ ਸਾਰੀ ਭੁੱਖ ਕਿਸੇ ਚੀਜ਼ ਦੀ, ਵਡਿਆਈ ਦੀ, ਮਾਣ ਦੀ, ਮਾਇਆ ਦੀ, ਕਿਸੇ ਤਰ੍ਹਾਂ ਦੀ ਵੀ ਸਾਧ ਸੰਗਤ ਜੀ ਭੁੱਖ ਆ। ਕਿਉਂਕਿ ਭੁੱਖ ਕਈ ਪ੍ਰਕਾਰ ਦੀ ਲੱਗਦੀ, ਅੱਖਾਂ ਨੂੰ ਵੱਖਰੀ ਭੁੱਖ ਲੱਗਦੀ ਆ, ਪੇਟ ਨੂੰ ਵੱਖਰੀ ਲੱਗਦੀ, ਕੰਨਾਂ ਨੂੰ ਵੱਖਰੀ ਲੱਗਦੀ ਆ, ਰਸਨਾਂ ਨੂੰ ਵੱਖਰੀ ਲੱਗਦੀ ਹੈ। ਜਿਹਨਾਂ ਦੀ ਰਸਨਾ ਨੂੰ ਨਿੰਦਿਆ ਦੀ ਭੁੱਖ ਹੁੰਦੀ, ਸਾਧ ਸੰਗਤ ਜੀ ਲੱਭਦੇ ਫਿਰਦੇ ਆ, ਇੱਧਰ ਉੱਧਰ ਕੋਈ ਬੰਦਾ ਮਿਲ ਜਾਵੇ ਤੇ ਢਿੱਡ ਹੌਲਾ ਕਰੀਏ ਉਹਦੇ ਨਾਲ ਮਿਲ ਕੇ। ਰੰਗ ਤਮਾਸ਼ਿਆਂ ਦੀ ਜਿਹਨਾਂ ਦੀਆਂ ਅੱਖਾਂ ਨੂੰ ਸਾਧ ਸੰਗਤ ਜੀ ਭੁੱਖ ਲੱਗੀ ਹੁੰਦੀ ਆ, ਕਹਿੰਦੇ ਨੇ ਇੰਨੀ ਭੁੱਖ ਇਹਨਾਂ ਅੱਖਾਂ ਦੀ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਦੇਖ ਦੇਖ ਕੇ ਕਿਤੇ ਰੱਜ ਜਾਂਦੀਆਂ, ਇੰਨੀ ਭੁੱਖ ਹੈ ਅੱਖਾਂ ਦੀ। ਸਾਰੀ ਉਮਰ ਬੰਦੇ ਦੇ ਸਾਧ ਸੰਗਤ ਜੀ ਆਪਣਾ ਅੰਤ ਹੋ ਜਾਂਦਾ, ਅੱਖਾਂ ਦੀ ਭੁੱਖ ਨਹੀਂ ਮਿਟਦੀ, ਕੰਨਾਂ ਦੀ ਭੁੱਖ ਨਹੀਂ ਮਿਟਦੀ। ਜਿਹਨਾਂ ਨੂੰ ਸਾਧ ਸੰਗਤ ਜੀ ਕੰਨ ਰਸ ਸੁਣਨ ਦੀ ਆਦਤ ਪੈ ਜਾਏ ਨਾ, ਇੱਧਰਲੇ ਉੱਧਰਲੇ ਬਚਨ ਬਲਾਸ ਬੋਲ ਗਾਣੇ ਆਦਿਕ ਮਿਟਦੀ ਨਹੀਂ, ਭਾਵਾਂ ਸਾਰੀ ਉਮਰ ਲੰਘ ਜਾਵੇ ਉਹਨਾਂ ਦੀ। ਯਤਨ ਕਰ ਕਰਕੇ ਪੈਸੇ ਖਰਚ ਖਰਚ ਕੇ ਪ੍ਰਬੰਧ ਕਰਨਗੇ, ਕੰਨ ਸਾਧ ਸੰਗਤ ਜੀ ਕਿਉਂਕਿ ਭੁੱਖ ਲੱਗਦੀ ਕੰਨਾਂ ਨੂੰ, ਤਾਂ ਫਿਰ ਉਹੀ ਪਦਾਰਥ ਉਹ ਮੰਗਦੇ ਆ। ਸਭ ਤਰ੍ਹਾਂ ਦੀ ਭੁੱਖ ਮਿਟ ਜਾਂਦੀ, ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ। ਕਹਿੰਦੇ ਤੂੰ ਨਾਮ ਧਿਆ ਕੇ ਵੇਖ, ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਸਭ ਭੁੱਖਾਂ। ਜਿੱਥੋਂ ਤੱਕ ਜੋ ਹਰ ਹਰ ਨਾਮ ਧਿਆਏਂਦੇ ਤਿੰਨ ਜਮ ਨੇੜ ਨਾ ਆਵੇ। ਕਹਿੰਦੇ ਨਾਮ ਧਿਆਉਣ ਕਰਕੇ ਇੱਕ ਤਾਂ ਭੁੱਖ ਮਿਟਣੀ, ਇੱਕ ਤੈਨੂੰ ਹੋਰ ਲਾਭ ਹੋਣਾ, ਜਮ ਵੀ ਤੇਰੇ ਨੇੜੇ ਨਹੀਂ ਆ ਸਕੇਗਾ। ਗੁਰੂ ਸਾਹਿਬ ਕਿਰਪਾ ਕਰਕੇ ਉਪਦੇਸ਼ ਦੇਣ, ਸਾਰੀ ਭੁੱਖ ਉਸੇ ਵੇਲੇ ਮੇਟ ਦੇਣਗੇ ਜੀ।
ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਇਆ।
ਜਿਸ ਦੇ ਮੱਥੇ ਤੇ ਪੂਰਬਲਾ ਲੇਖ ਸਾਧ ਸੰਗਤ ਜੀ ਚੰਗਾ ਲਿਖਿਆ ਹੋਵੇ, ਉਹ ਹਰੀ ਦੇ ਗੁਣ ਗਾ ਸਕਦਾ। ਜਾਂ ਜਿਹੜਾ ਮਹਾਰਾਜ ਨਾਲ ਪਿਆਰ ਕਰਨ ਵਾਲਾ ਹਰੀ ਦੇ ਗੁਣ ਗਾਉਂਦਾ, ਜਾਣ ਲਓ ਮੱਥੇ ਦਾ ਚੰਗਾ ਲੇਖ ਲਿਖਿਆ ਹੋਇਆ ਪ੍ਰਮਾਤਮਾ ਨੇ ਇਸ ਦਾ ਜੀ।
ਸਲੋਕ ਮਹੱਲਾ ਤੀਜਾ, ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਏ।
ਜਿਹੜੇ ਸਤਿਗੁਰੂ ਨੂੰ ਮੰਨਣ ਵਾਲੇ ਸਾਧ ਸੰਗਤ ਜੀ, ਉਹ ਸਤਿਗੁਰੂ ਦੇ ਦਰੋਂ ਕਦੀ ਖਾਲੀ ਨਹੀਂ ਜਾਂਦੇ, ਲੈ ਕੇ ਜਾਣਗੇ ਦਾਤ ਮਹਾਰਾਜ ਦੇ ਦਰ ਤੋਂ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰਾ ਪ੍ਰਭ ਮੇਲ ਮਿਲਾਏ। ਕਹਿੰਦੇ ਸਾਡੇ ਪ੍ਰਮਾਤਮਾ ਨੇ ਜਿਹਨਾਂ ਦਾ ਮੇਲ ਮਨੋ ਮਿਲਾ ਦਿੱਤਾ ਨਾ ਗੁਰੂ ਨਾਲ, ਉਹ ਫਿਰ ਗੁਰੂ ਦੇ ਦਰੋਂ ਖਾਲੀ ਕਿਵੇਂ ਜਾ ਸਕਦੇ ਆ। ਉੱਪਰ ਆਪਾਂ ਪੜ੍ਹ ਲਿਆ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਜੋ ਨਾਮ ਨਾਲ ਪਿਆਰ ਕਰਨ ਵਾਲਾ ਜੋ ਮੰਗੇਗਾ ਸਾਧ ਸੰਗਤ ਜੀ ਮਿਲ ਜਾਵੇਗਾ। ਇਹ ਐਸਾ ਦਰ ਹੈ ਜਿਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾ ਸਕਦਾ।
ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋਈ ਛੇ ਤਿਹਾ ਫਲ ਪਾਏ।
ਕਹਿੰਦੇ ਸਤਿਗੁਰੂ ਦੇ ਦਰਸ਼ਨ ਕੀਤੇ ਸਾਧ ਸੰਗਤ ਜੀ ਸਫਲੇ ਆ। ਜਿੱਦਾਂ ਦੀ ਕੋਈ ਇੱਛਾ ਇਸ ਲਵੇ, ਉਦਾਂ ਦਾ ਹੀ ਫਲ ਮਿਲ ਜਾਵੇਗਾ। ਸਤਿਗੁਰੂ ਦੇ ਦਰਸ਼ਨ ਕਰਕੇ ਜੋ ਕੋਈ ਸਾਧ ਸੰਗਤ ਜੀ ਭਾਵਨਾ ਨਾਲ ਮੰਗ ਲਵੇ, ਹਾਂ ਮੰਗੇ ਫਿਰ ਗੁਰੂ ਤੋਂ ਹੀ। ਭਾਵਨਾ ਦਾ ਅਰਥ ਆ, ਇੱਛਾ ਦਾ ਅਰਥ ਹੈ ਵੀ ਮੇਰੀ ਇੱਛਾ ਗੁਰੂ ਤੋਂ ਮੰਗਣ ਦੀ ਆ। ਜੇ ਸਭ ਥਾਵਾਂ ਤੇ ਸਿੱਖ ਨੇ ਤੁਰੇ ਫਿਰਨਾ ਤੇ ਫੇਰ ਨੀ ਸਾਧ ਸੰਗਤ ਜੀ, ਫਿਰ ਨਾ ਕੋਈ ਗਰੰਟੀ ਆ ਤੇ ਨਾ ਸਿੱਖ ਸੋਭਾ ਹੀ ਪਾਉਂਦਾ। ਕਦੇ ਕਿਤੇ ਚਲੇ ਗਿਆ, ਕਦੇ ਕਿਤੇ ਚਲੇ ਗਿਆ, ਏਦਾਂ ਨਹੀਂ। ਇੱਕ ਹੀ ਥਾਂ ਤੇ ਰਹਿੰਦਾ ਨਾ, ਨਾਮ ਨਾਲ ਹੀ ਪਿਆਰ ਕਰਦਾ ਤੇ ਗੁਰੂ ਦੇ ਦਰਸ਼ਨ ਕਰਦਾ। ਕਹਿੰਦੇ ਨੇ ਖਾਲੀ ਨੀ ਜਾ ਸਕਦਾ ਇੱਥੋਂ ਕਦੇ ਵੀ।
ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ।
ਗੁਰੂ ਸਾਹਿਬ ਜੀ ਦਾ ਤੇ ਸਾਧ ਸੰਗਤ ਜੀ ਬਚਨ ਉਹਨਾਂ ਦਾ ਸ਼ਬਦ ਅੰਮ੍ਰਿਤ ਆ, ਮੌਤ ਤੋਂ ਰਹਿਤ ਕਰ ਦੇਣ ਵਾਲਾ। ਜਦੋਂ ਅੰਮ੍ਰਿਤ ਇਹ ਅੰਦਰ ਆਉਣ ਵਾਸਤੇ ਤੇ ਅੰਦਰ ਨੂੰ ਵੀ ਅੰਮ੍ਰਿਤ ਹੀ ਬਣਾ ਦਿੰਦਾ। ਫਿਰ ਜਦੋਂ ਕਿਸੇ ਦੇ ਅੰਦਰ ਸਾਧ ਸੰਗਤ ਜੀ ਅੰਮ੍ਰਿਤ ਅਸਰ ਕਰਦਾ ਤੇ ਉਹਦਾ ਅੰਦਰ ਅੰਮ੍ਰਿਤ ਹੀ ਬਣ ਜਾਂਦਾ, ਫਿਰ ਕੋਈ ਭੁੱਖ ਕੋਈ ਤ੍ਰਿਸ਼ਨਾ ਬਾਕੀ ਨਹੀਂ ਰਹਿੰਦੀ ਜੀ।
ਹਰ ਰਸਤੀ ਸੰਤੋਖ ਹੋਆ, ਸਤ ਵਸਿਆ ਮਨ ਆਏ।
ਕਹਿੰਦੇ ਉਹ ਨਾਮ ਰਸ ਨੂੰ ਪੀ ਕੇ ਸਾਧ ਸੰਗਤ ਜੀ ਸੰਤੋਖੀ ਹੋ ਜਾਂਦਾ, ਸੰਤੋਖ ਉਹਦੇ ਅੰਦਰ ਆ ਜਾ। ਸੰਤੋਖ ਬਹੁਤ ਵੱਡਾ ਗੁਣ ਆ ਸਾਧ ਸੰਗਤ ਜੀ। ਸੰਤੋਖ ਨਾ ਹੋਵੇ ਤੇ ਬੰਦੇ ਦੀ ਜ਼ਿੰਦਗੀ ਬਲਦੀ ਰਹਿੰਦੀ ਸਾਰੀ ਉਮਰ। ਜੋ ਮਰਜ਼ੀ ਪਦਾਰਥ ਉਹਨੂੰ ਦੇ ਦਿੱਤੇ ਜਾਣ, ਜੇ ਸੰਤੋਖੀ ਨਹੀਂ ਤੇ ਕਦੀ ਰੱਜਿਆ ਨਹੀਂ ਜੀ। ਬਿਨਾਂ ਸੰਤੋਖ ਨਹੀਂ ਕੋ ਰਾਜਾ। ਕਹਿੰਦੇ ਕੋ ਰੱਜਾ ਸੰਤੋਖ, ਸੰਤੋਖ ਮਹਾਰਾਜ ਬਖਸ਼ ਦੇਣ ਤੇ ਫਿਰ ਬੰਦੇ ਕੋਲ ਇਕੱਲਾ ਪ੍ਰਸ਼ਾਦਾ ਹੀ ਹੋਵੇ ਤਾਂ ਵੀ ਰੱਜਿਆ ਹੀ ਹੁੰਦਾ ਉਹ। ਨਹੀਂ ਤੇ ਸਾਰੇ ਦੁਨੀਆਂ ਦੇ ਪਦਾਰਥ ਭੁੱਖੇ ਬੰਦੇ ਨੂੰ ਦੇ ਦਈਏ ਤੇ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੇ ਭਾਰ ਬੰਨ ਕੇ ਪਾਂਡੋ ਨੂੰ ਦੇ ਦਿਓ ਨਾ ਵੀ ਇਹ ਤੇਰੇ ਇਕੱਲੇ ਦੇ ਆ। ਫਿਰ ਵੀ ਉਹਨੂੰ ਪੁੱਛਣ ਵੀ ਤੂੰ ਰੱਜ ਗਿਆ? ਕਹਿੰਦੇ ਨਹੀਂ। 40 ਗੰਜ ਤੋਂ ਉੱਪਰ ਸਾਧ ਸੰਗਤ ਜੀ ਮਾਇਆ ਸੀ ਬਾਦਸ਼ਾਹ ਕਾਰੂ ਕੋਲੇ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਦੇ ਕੋਲੇ ਗਏ। ਗੰਜ ਕਹਿੰਦੇ ਢੇਰ ਨੂੰ, ਜਦੋਂ ਗਿਣਤੀ ਮਿਣਤੀ ਤੋਂ ਉੱਪਰ ਚਲਿਆ ਜਾਵੇ ਨਾ ਫਿਰ ਢੇਰ ਲਾ ਦਈਦੇ ਆ। ਪਹਿਲਾਂ ਗਿਣਤੀ ਕਰ ਲਏਗਾ, ਜਦੋਂ ਗਿਣਤੀ ਤੋਂ ਵੀ ਵੱਧ ਜਾਵੇ ਕੋਈ ਚੀਜ਼ ਫਿਰ ਸਾਧ ਸੰਗਤ ਜੀ ਢੇਰਾਂ ਤੇ ਓਦਾਂ ਹੀ ਛੁੱਟੀ ਜਾਈਦੀ ਹੈ। ਗੰਜ ਢੇਰ ਨੂੰ ਆਖੀ ਦਾ। ਕਹਿੰਦੇ ਨੇ ਗਿਣਤੀ ਤੋਂ ਵੱਧ ਹੀ ਗਿਆ ਸੀ ਕੰਮ, ਢੇਰਾਂ ਦੇ ਢੇਰ ਲਾ ਦਿੰਦਾ ਸੀ, ਏਡਾ ਵੱਡਾ ਢੇਰ ਵੀ ਮੁੜ ਕੇ ਉਸ ਢੇਰ ਉੱਤੇ ਵੀ ਹੋਰ ਕੁਝ ਨਾ ਸੁੱਟਿਆ ਜਾਵੇ। ਏਦਾਂ ਦੇ ਉਹਦੇ ਕੋਲ 40 ਢੇਰ ਸਨ, 40 ਗੰਜ, ਤੇ ਫਿਰ ਵੀ ਸਾਧ ਸੰਗਤ ਜੀ ਉਹ ਰੱਜਿਆ ਨਹੀਂ ਸੀ। ਮੁਰਦਿਆਂ ਦੇ ਮੂੰਹ ਚੋਂ ਪੈਸੇ ਕੱਢ ਲੈਂਦਾ ਜਿੱਥੇ ਪਤਾ ਲੱਗ ਜਾਏ, ਕਬਰ ਪੁੱਟ ਕੇ ਵੀ। ਮਹਾਰਾਜ ਨੇ ਜਾ ਕੇ ਸੰਤੋਖ ਉਹਨੂੰ ਬਖਸ਼ਿਆ। ਉਹ ਤੁਸੀਂ ਸੁਣਿਆ ਬਹੁਤ ਵਾਰ ਗੁਰਮੁਖਾਂ ਕੋਲ ਪ੍ਰਮਾਣ ਸੁਣਿਆ ਹੋਣਾ ਵੀ ਮਹਾਰਾਜ ਸਾਧ ਸੰਗਤ ਜੀ ਉਹਦੇ ਦਰਵਾਜੇ ਅੱਗੇ ਉਹਨੂੰ ਆਖਿਆ ਵੀ ਅਸੀਂ ਮਿਲਣਾ। ਪਹਿਰੇਦਾਰ ਨੇ ਕਿਹਾ ਤੁਸੀਂ ਉਹਨੂੰ ਕੀ ਕਹਿਣਾ? ਉਹਨੇ ਆਖਿਆ ਅਸੀਂ ਵੀ ਕੁਝ ਕਹਿਣਾ। ਉਹ ਕਹਿੰਦੇ ਤੁਸੀਂ ਦੱਸੋ ਜੋ ਲੈਣਾ ਮੈਂ ਤੁਹਾਡਾ ਸੁਨੇਹਾ ਪਹੁੰਚਾ ਦਿੰਦਾ ਵੀ ਕੀ ਮੰਗਣਾ ਤੁਸਾਂ। ਮਹਾਰਾਜ ਨੇ ਕਿਹਾ ਅਸੀਂ ਮੰਗਣ ਥੋੜੋ ਆਏ ਆ, ਅਸੀਂ ਉਹਨੂੰ ਦੇਣਾ ਹੀ ਕੁਝ। ਫਿਰ ਪਹਿਰੇਦਾਰ ਚੁੱਪ ਕੀਤਾ, ਕਹਿੰਦਾ ਤੁਸੀਂ ਦੇ ਸਕਦੇ ਉਹਨੂੰ? ਹਾਂ, ਮਹਾਰਾਜ ਨੇ ਆਖਿਆ ਉਹ ਤਾਂ ਜਿੱਥੇ ਪਤਾ ਲੱਗੇ ਕਿਸੇ ਚੀਜ਼ ਦਾ, ਇੱਕ ਰੁਪਈਏ ਦਾ ਮੁਰਦੇ ਦੇ ਮੂੰਹ ਚ ਪਤਾ ਲੱਗ ਜਾਏ ਤੇ ਉੱਥੋਂ ਲੈ ਆਉਂਦਾ ਪੁੱਟ ਕੇ, ਤਾਂ ਉਹਨੂੰ ਕੋ ਅਸੀਂ ਵੀ ਦੇਣ ਵਾਸਤੇ ਹੀ ਤੈਨੂੰ ਕੁਝ ਆਏ ਆ, ਲੈ ਲਵੇ ਬਾਹਰ ਨਿਕਲ ਕੇ। ਆਇਆ ਕਾਰੂ ਨੂੰ ਜਦੋਂ ਸੁਨੇਹਾ ਮਿਲਿਆ ਛੇਤੀ ਛੇਤੀ ਆਇਆ, ਅੱਛਾ ਕੁਝ ਦੇਣ ਵਾਸਤੇ ਆਇਆ ਮੈਨੂੰ ਕੋਈ। ਜਦੋਂ ਆਇਆ ਉਹਨੇ ਦਰਵਾਜ਼ਾ ਖੋਲਿਆ ਤੇ ਆਉਂਦਿਆਂ ਨੂੰ ਮਹਾਰਾਜ ਸਾਧ ਸੰਗਤ ਜੀ ਠੀਕਰੀਆਂ ਇਕੱਠੀਆਂ ਕਰੀ ਜਾਣ। ਭਾਈ ਬਾਲੇ ਮਰਦਾਨੇ ਨੂੰ ਵੀ ਇਸੇ ਕੰਮੇ ਲਾਇਆ, ਆਖਿਆ ਵੀ ਆ ਕਰੋ ਇਕੱਠੀਆਂ। ਤੇ ਉਹ ਕਾਰੂ ਆਇਆ ਤੇ ਵੇਖ ਕੇ ਹੱਸ ਪਿਆ, ਉਹ ਕਹਿਣ ਲੱਗ ਪਿਆ ਤੇ ਮਸਤਾਨੇ ਭਾਈ ਸਾਧੂ, ਮੈਂ ਤਾਂ ਆਖਿਆ ਸੀ ਪਤਾ ਨੀ ਕੀ ਦੇਣ ਆ ਗਿਆ ਮੈਨੂੰ। ਮਹਾਰਾਜ ਦੇ ਕੋਲ ਆਣ ਕੇ ਕਹਿੰਦਾ ਵੀ ਇਹ ਫਕੀਰ ਹੋ, ਇਹ ਕੀ ਕਰਦੇ ਜੇ? ਮਹਾਰਾਜ ਨੇ ਹੱਸ ਕੇ ਆਖਿਆ ਵੀ ਇਹ ਠੀਕਰੀਆਂ ਇਕੱਠੀਆਂ ਕਰਦੇ ਆ ਬਾਦਸ਼ਾਹ, ਤੈਨੂੰ ਨੀ ਪਤਾ, ਦੇਖਣ ਤੇ ਡਿਆ ਤੂੰ, ਇਹ ਕੀ ਕਰਦੀਆਂ ਜੇ? ਮਹਾਰਾਜ ਕਹਿੰਦੇ ਨਾਲ ਲੈ ਕੇ ਜਾਣੀ ਆ, ਉੱਥੇ ਵਿਛਾਉਣਾ ਵਿਛਾਵਾਂਗੇ ਇਹਨਾਂ ਦਾ ਪ੍ਰਲੋਕ ਚ। ਹੱਸ ਪਿਆ, ਕਹਿੰਦਾ ਵੀ ਤੁਸੀਂ ਫਕੀਰ ਜੇ, ਰੱਬ ਦੇ ਬੰਦੇ, ਤੁਹਾਡਾ ਇੰਨਾ ਵੀ ਦਿਮਾਗ ਕੰਮ ਨੀ ਕਰਦਾ ਵੀ ਇਹ ਠੀਕਰੀਆਂ ਪ੍ਰਲੋਕ ਚ ਨਹੀਂ ਜਾਣੀਆਂ? ਮਹਾਰਾਜ ਕਹਿੰਦੇ ਤੂੰ 40 ਢੇਰ ਲਾਏ ਉਹ ਚਲੇ ਜਾਣਗੇ। ਇੱਕ ਹੀ ਬਚਨ ਕੀਤਾ ਬਸ, ਐਸੀ ਠੋਕਰ ਵੱਜੀ ਚਰਨੀ ਡਿੱਗ ਪਿਆ। ਕਹਿੰਦਾ ਹੁਣ ਮਹਾਰਾਜ ਫਿਰ ਮੈਂ ਕੀ ਕਰਾਂ? ਸਤਿਗੁਰਾਂ ਆਖਿਆ ਪਰਉਪਕਾਰ ਕਰ ਇਸ ਮਾਇਆ ਨਾਲ, ਪਰਉਪਕਾਰ ਕਰ, ਪਰਉਪਕਾਰ ਕਰੇਗਾ ਤੇਰਾ ਭਲਾ ਹੋ ਜਾਏਗਾ, ਨਹੀਂ ਤੇ ਇਹ ਨਾਲ ਨਹੀਂ ਜਾਣੀ, ਤੂੰ ਨੀ ਰੱਜ ਸਕਦਾ। ਫਿਰ ਉਸ ਵੇਲੇ ਬੇਨਤੀ ਉਹਨੇ ਇਹੀ ਕੀਤੀ ਸੀ, ਆਖਿਆ ਮਹਾਰਾਜ ਮਨ ਨੀ ਰੱਜਦਾ, ਮੈਂ ਤੁਹਾਡੇ ਕਹੇ ਤੇ ਇਹ ਪਰਉਪਕਾਰ ਤੇ ਖਰਚ ਦਿੰਦਾ, ਜਾਂ ਤਾਂ ਮੇਰੇ ਮਨ ਨੂੰ ਧੀਰਜ ਬਖਸ਼ੋ ਜਾਂ ਮੇਰੇ ਵੱਸ ਦੀ ਗੱਲ ਨਹੀਂ, ਕਿਉਂਕਿ ਮਨ ਰੱਜਦਾ ਨੀ ਮੇਰਾ, ਮਨੋ ਆ ਜਾਂਦੀ ਮੇਰੇ ਮਨ ਨੂੰ ਭੁੱਖ ਆ ਹੋਰ ਇਕੱਠਾ ਕਰਨ ਦੀ। ਫਿਰ ਮਹਾਰਾਜ ਨੇ ਸਤਸੰਗ ਜੀ ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਉਹਦੇ ਮਨ ਨੂੰ ਸੰਤੋਖ ਬਖਸ਼ਿਆ, ਉਹਦੇ ਮਨ ਨੂੰ ਧੀਰ ਸੰਤੋਖੀ ਹੋ ਕੇ ਫਿਰ ਉਹਨੇ ਸਤਸੰਗ ਜੀ ਪਰਉਪਕਾਰ ਕੀਤਾ ਸਾਰੀ ਮਾਇਆ ਨਾਲ। ਬੜਾ ਸ਼ਰਧਾਲੂ ਬਣਿਆ ਗੁਰੂ ਸਾਹਿਬ ਦਾ ਸਤਸੰਗ ਜੀ। ਉਹ ਕਹਿੰਦੇ ਸੰਤੋਖ ਨਹੀਂ ਤੇ ਰੱਜ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਸੰਗ ਜੀ ਬਚਨ ਕਹਿੰਦੇ ਨੇ, ਗੁਰਮੁਖ ਸਤਿਗੁਰੂ ਜੀ ਕਿਰਪਾ ਕਰਕੇ ਸੰਤੋਖ ਬਖਸ਼ ਦੇਣ, ਹਰ ਰਸ ਪੀ ਸੰਤੋਖ ਹੋਵਾ ਸੱਚ ਵਸਿਆ ਮਨ ਆਏ। ਕਹਿੰਦੇ ਨਾਮ ਰਸ ਪੀਤਾ ਤੇ ਮਨ ਨੂੰ ਸੰਤੋਖ ਆ ਗਿਆ, ਕਿਉਂਕਿ ਸੱਚ ਸਰੂਪ ਪ੍ਰਮਾਤਮਾ ਅੰਦਰ ਆਣ ਵਸਿਆ ਹੈ।
ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ।
ਸੱਚ ਨੂੰ ਧਿਆਉਣ ਕਰਕੇ ਸਤਸੰਗ ਜੀ ਅਮਰ ਪਦਵੀ ਦੀ ਪ੍ਰਾਪਤੀ। ਅਮਰ ਪਦਵੀ ਕਿਹਨੂੰ ਕਹਿੰਦੇ? ਅਮਰ ਦਾ ਅਰਥ ਹੁੰਦਾ ਆ ਮਰਨ ਤੋਂ ਰਹਿਤ, ਜਿਸ ਪ੍ਰਮਾਤਮਾ ਚ ਮਿਲ ਕੇ ਮੁੜ ਨਹੀਂ ਜੰਮਣਾ ਮਰਨਾ, ਸਦਾ ਵਾਸਤੇ ਸੱਚ ਸਰੂਪ ਚ ਟਿਕ ਜਾਣਾ ਸਦੀਵੀ। ਕਹਿੰਦੇ ਉਹ ਪਦਵੀ ਅਮਰ ਪਦਵੀ ਪ੍ਰਾਪਤ ਹੋ ਗਈ, ਅਨਹਦ ਸ਼ਬਦ ਵਜਾਏ ਤੇ ਇੱਕ ਰਸ ਨਾਮ ਦੇ ਵਾਜੇ ਅੰਦਰ ਵੱਜਣ ਲੱਗ ਪੈਂਦੇ ਹਨ।
ਸੱਚੋ ਦਾ ਦਿਸ ਪਸਰਿਆ ਗੁਰ ਕਾ ਸਹਿਜ ਸੁਭਾਏ।
ਉਹਨਾਂ ਗੁਰਮੁਖਾਂ ਨੂੰ ਦਸਾਂ ਦਸਾਵਾਂ ਚ ਸੱਚ ਰੂਪ ਪਰਮਾਤਮਾ ਹੀ ਵੱਸਦਾ ਦਿਸਣ ਲੱਗ ਪੈਂਦਾ। ਫਿਰ ਜਦੋਂ ਸੰਤੋਖ ਮਹਾਰਾਜ ਜੀ ਬਖਸ਼ ਦੇਣ, ਸੱਚੋ ਦਾ ਦਿਸ ਪਸਰਿਆ, ਸਾਰੇ ਪਾਸੇ ਪਰਮਾਤਮਾ ਹੀ ਪਸਰਿਆ ਦਿਸੇਗਾ, ਗੁਰ ਕਾ ਸਹਿਜ ਸੁਭਾਏ ਸੁਤੇ ਸਿਧੀ ਸਾਧ ਸੰਗਤ ਜੀ ਪ੍ਰਾਪਤੀ ਗੁਰੂ ਚਰਨਾਂ ਤੋਂ ਹੋ ਜਾਂਦੀ ਉਹਨਾਂ ਗੁਰਮੁਖਾਂ ਨੂੰ।
ਨਾਨਕ ਜਨ ਅੰਦਰ ਸੱਚ ਹੈ ਸੀਜਨ ਛਪੈ ਨਾ ਕਿਸਾ ਦੇਸ਼ ਪਾਏ।
ਜਿਹਨਾਂ ਦੇ ਅੰਦਰ ਸੱਚ ਆਉਣ ਵਾਸਤੇ ਸਾਧ ਸੰਗਤ ਜੀ ਉਹ ਲੁਕਣਾ ਵਿੱਚ ਆਉਣ ਤੇ ਸੰਸਾਰ ਤੇ ਉਹ ਲੁਕ ਕੇ ਰਹਿ ਨਹੀਂ ਸਕਦੇ। ਮਹਾਰਾਜ ਸਾਧ ਸੰਗਤ ਜੀ ਉਹਨਾਂ ਨੂੰ ਉਵੇਂ ਪ੍ਰਗਟ ਕਰ ਦੇਵੇਗਾ, ਉਹਨਾਂ ਦੀ ਵਡਿਆਈ ਪ੍ਰਗਟ ਕਰ ਦਿੰਦਾ। ਗੁਰੂ ਸਾਹਿਬ ਦੇ ਬਚਨ ਨੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਗੁਰੂ ਸਾਹਿਬ ਦੇ ਚਰਨਾਂ ਦਾ ਕੋਈ ਪ੍ਰੇਮੀ ਹੋਵੇ, ਹਰੀ ਦੀ ਭਗਤੀ ਕਰਨ ਵਾਲਾ ਹੋਵੇ ਤੇ ਸਾਧ ਸੰਗਤ ਜੀ ਉਹ ਲੁਕਿਆ ਨਹੀਂ ਰਹਿ ਸਕਦਾ, ਪ੍ਰਗਟ ਹੋ ਹੀ ਜਾਣਾ ਉਹਨੇ, ਸੰਸਾਰ ਵਿੱਚ ਪ੍ਰਗਟ ਹੋਵੇਗਾ। ਵਡਿਆਈ ਮਹਾਰਾਜ ਇੰਨੀ ਦੇ ਦਿੰਦੇ ਸਾਧ ਸੰਗਤ ਜੀ ਵੀ ਪ੍ਰਗਟ ਕਰ ਦੇਣਗੇ ਉਹਨੂੰ। ਸੱਚੋ ਦਹਿ ਦਿਸ ਪਸਰਿਆ ਗੁਰ ਕੈ ਸਹਿ ਸੁਭਾਏ। ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੇ ਨਾ ਕਿਸੇ ਦੇ ਛਪਾਏ। ਜੇ ਕੋਈ ਈਰਖਾ ਕਰਕੇ ਉਹਨਾਂ ਨੂੰ ਛਪਾਉਣਾ ਵੀ ਜਾਵੇ ਨਾ, ਨਹੀਂ ਜੀ ਨਹੀਂ, ਇਹਨੂੰ ਤਾਂ ਓਦਾਂ ਹੀ ਗੁਰਮੁਖ ਆਖੀ ਜਾਂਦੇ। ਕਹਿੰਦੇ ਉਹ ਗੁਰਮੁਖਾਂ ਵਾਲੇ ਗੁਣ ਉਹਦੇ ਚੋਂ ਪ੍ਰਗਟ ਹੋ ਜਾਂਦੇ, ਸੰਸਾਰ ਦੇਖ ਹੀ ਲੈਂਦਾ ਗੁਰਮੁਖ। ਫਿਰ ਜਿਹੜਾ ਸਾਧ ਸੰਗਤ ਜੀ ਭਗਤ ਆ, ਛੁਪਿਆ ਨੀ ਰਹਿੰਦਾ ਉਹ।
ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਜ਼ਰ ਕਰੇ।
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ। ਕਹਿੰਦੇ ਗੁਰੂ ਦੀ ਸੇਵਾ ਤੋਂ ਗੁਰਮੁਖੋ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ। ਗੁਰ ਸੇਵਾ ਤੇ ਹਰ ਪਾਈਏ, ਹਰੀ ਨੂੰ ਪਾਉਣਾ ਕਿਵੇਂ? ਗੁਰੂ ਦੀ ਸੇਵਾ ਕੀਤੇ ਆ। ਜਾਂ ਕੋ ਨਜ਼ਰ ਕਰੇ, ਗੁਰੂ ਦੀ ਸੇਵਾ ਕੌਣ ਕਰੇ? ਜਿਸ ਉੱਤੇ ਮਿਹਰ ਦੀ ਨਜ਼ਰ ਕਰਨ ਆਪ ਮਹਾਰਾਜ ਜੀ।
ਮਾਨਸ ਤੇ ਦੇਵ ਤੇ ਭਾਈ ਸੱਚੀ ਭਗਤ ਜਿਸ ਦੇ,
ਜਿਸ ਨੂੰ ਸੱਚੇ ਦੀ ਭਗਤੀ ਬਖਸ਼ ਦੇਣ ਨਾ ਮਹਾਰਾਜ ਜੀ, ਸੱਚੀ ਭਗਤੀ ਦੀ ਦਾਤ ਜੀ ਨੂੰ ਦੇ ਦੇਣ ਸਾਧ ਸੰਗਤ ਜੀ, ਉਹ ਮਨੁੱਖਾਂ ਤੋਂ ਦੇਵਤੇ ਬਣ ਜਾਂਦੇ ਆ। ਭਾਵ ਮਨੁੱਖ ਵਿੱਚ ਸਾਧ ਸੰਗਤ ਜੀ ਕਈ ਕਈ ਤਰ੍ਹਾਂ ਦੀਆਂ ਊਣਤਾਈਆਂ ਹੁੰਦੀਆਂ, ਸਾਰੀਆਂ ਊਣਤਾਈਆਂ ਨਿਕਲ ਜਾਣਗੀਆਂ ਤੇ ਦੈਵੀ ਗੁਣ ਹੀ ਆ ਜਾਣਗੇ ਉਹਨਾਂ ਦੀ ਥਾਂ ਤੇ। ਦੇਵਤੇ ਦਾ ਅਰਥ ਆ ਦੈਵੀ ਗੁਣਾਂ ਨਾਲ ਭਰਪੂਰ, ਜਿੱਥੇ ਕੋਈ ਵੀ ਊਣਤਾਈ ਨਾ ਹੋਵੇ ਐਸੇ ਦੈਵੀ ਗੁਣ ਬਖਸ਼ ਦਿੰਦੇ ਮਹਾਰਾਜ ਜੀ।
ਹਉਮੈ ਮਾਰ ਮਿਲਾਏ ਅਨੰਗ ਗੁਰ ਕਾ ਸ਼ਬਦ ਸੁੱਚੇ।
ਕਹਿੰਦੇ ਉਹਨਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ, ਮਾਰ ਦਿੱਤਾ ਇਹਦਾ ਅਰਥ ਖਤਮ ਕਰ ਦਿੱਤਾ, ਹਉਮੈ ਉਹਨਾਂ ਦੀ ਖਤਮ ਹੋ ਗਈ। ਗੁਰ ਕਹਿ ਸ਼ਬਦ ਸੁੱਚੇ, ਗੁਰੂ ਦੇ ਸ਼ਬਦ ਕਰਕੇ ਸਾਵਧਾਨ ਨੇ ਉਹ, ਸੁੱਚੇ ਨੇ, ਸੁਚੇਤ ਨੇ, ਗੁਰੂ ਦੇ ਸ਼ਬਦ ਕਰਕੇ ਉਹਨਾਂ ਦੇ ਅੰਦਰ ਹਉਮੈ ਖਤਮ ਹੋ ਗਈ, ਮੁੱਕ ਗਈ ਹੈ ਜੀ।
ਨਾਨਕ ਸਾਹਿਬ ਜੀ ਮਿਲ ਰਹੀ ਨਾਮ ਵਡਿਆਈ ਦੇ,
ਕਹਿੰਦੇ ਸੁੱਤੇ ਸਿਰ ਦੀ ਸਾਧ ਸੰਗਤ ਜੀ ਉਹ ਪਰਮਾਤਮਾ ਨਾਲ ਮਿਲਦੇ ਆ, ਫਿਰ ਨਾਮ ਨੇ ਉਹਨਾਂ ਨੂੰ ਇਹ ਵਡਿਆਈ ਦਿੱਤੀ ਆ। ਜਿਹੜੇ ਭਗਤ ਆ, ਭਗਤ ਰਵਿਦਾਸ ਜੀ ਦੀ ਵਡਿਆਈ ਅੱਜ ਤੱਕ ਕਿਉਂ ਆ? ਨਾਮ ਕਰਕੇ। ਭਗਤ ਕਬੀਰ ਜੀ ਨੂੰ ਕਿਉਂ ਹੁਣ ਤੱਕ ਸਤਿਕਾਰ ਇੰਨਾ ਮਿਲਦਾ ਤੇ ਅਜੇ ਤੱਕ ਨਮਸਕਾਰਾਂ ਹੁੰਦੀਆਂ? ਨਾਮ, ਇਹ ਵਡਿਆਈਆਂ ਸਾਧ ਸੰਗਤ ਜੀ ਨਾਮ ਨੇ ਦਿੱਤੀਆਂ। ਭਗਤ ਰਵਿਦਾਸ ਜੀ ਦੀ ਕੋਈ ਸ਼ਿਪਿੰਗ ਕਾਰਪੋਰੇਸ਼ਨ ਨਹੀਂ ਸੀ, ਨਾ ਸਾਧ ਸੰਗਤ ਜੀ ਭਗਤ ਕਬੀਰ ਜੀ ਦੀ ਕੋਈ ਟਰਾਂਸਪੋਰਟ ਚੱਲਦੀ ਸੀ, ਇਸ ਕਰਕੇ ਉਹਨਾਂ ਦਾ ਨਾਮ ਦੁਨੀਆਂ ਤੇ। ਨਾਮ ਨੇ ਵਡਿਆਈ ਦਿੱਤੀ ਹੋਈ ਉਹਨਾਂ ਨੂੰ ਇਹ ਸਾਰੀ, ਨਾਮ ਜਪਣ ਕਰਕੇ ਤੇ ਰਹਿੰਦੀ ਦੁਨੀਆਂ ਤੱਕ ਸਾਧ ਸੰਗਤ ਜੀ ਇਹਨਾਂ ਭਗਤਾਂ ਦਾ ਏਦਾਂ ਹੀ ਨਾਂ ਚਮਕਦਾ ਰਹੇਗਾ ਜਿਵੇਂ ਚਮਕਦਾ ਆਇਆ ਪਿੱਛੋਂ। ਕਿਉਂ? ਕਿਉਂਕਿ ਨਾਮ ਦੀ ਦਿੱਤੀ ਹੋਈ ਵਡਿਆਈ ਸਦਾ ਵਾਸਤੇ ਹੁੰਦੀ ਹੈ। ਇਹ ਸਾਰੀਆਂ ਵਡਿਆਈਆਂ ਨਾਮ ਕਰਕੇ, ਨਾਮ ਵਡਿਆਈ ਦੇ, ਜਿਹੜਾ ਨਾਮ ਜਪੇਗਾ ਉਸੇ ਨੂੰ ਇਹ ਨਾਮ ਵਡਿਆਈ ਦੇਵੇਗਾ ਜੀ।
ਪੌੜੀ ਗੁਰ ਸਤਿਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ, ਕਹਿੰਦੇ ਗੁਰ ਸਤਿਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ, ਗੁਰੂ ਵਿੱਚ, ਸਤਿਗੁਰੂ ਵਿੱਚ ਨਾਮ ਦੀ ਬਹੁਤ ਵੱਡੀ ਵਡਿਆਈ, ਕਿਉਂਕਿ ਗੁਰੂ ਤਾਂ ਨਾਮ ਰੂਪ ਹੀ ਹੁੰਦਾ ਸਾਧ ਸੰਗਤ ਜੀ। ਇਸ ਕਰਕੇ ਸਤਿਗੁਰੂ ਵਿੱਚ ਨਾਮ ਦੀਆਂ ਸਾਰੀਆਂ ਵਡਿਆਈਆਂ ਹਨ। ਹਰ ਕਰਤਾ ਆਪ ਵਧਾਈ, ਤੇ ਇਹ ਵਧਾਈ ਕਿੰਨੇ ਆ, ਤੇ ਗੁਰੂ ਦੀ ਜਿਹੜੀ ਵਡਿਆਈ ਇੰਨੀ ਕਿਵੇਂ ਹੋ ਗਈ? ਕਹਿੰਦੇ ਕਰਤੇ ਅਕਾਲ ਪੁਰਖ ਨੇ ਆਪ ਵਧਾਈ ਹੈ, ਆਪ ਬਖਸ਼ੀ ਹੈ। ਸਾਰੀਆਂ ਨਾਮ ਵਾਲੀਆਂ ਵਡਿਆਈਆਂ ਸਤਿਗੁਰੂ ਵਿੱਚ ਸਾਧ ਸੰਗਤ ਜੀ ਪਰਮੇਸ਼ਰ ਨੇ ਰੱਖੀਆਂ, ਕਿਉਂਕਿ ਪਰਮੇਸ਼ਰ ਦਾ ਹੀ ਤੇ ਸਰਗੁਣ ਸਰੂਪ ਹੈ ਸਤਿਗੁਰੂ, ਆਪ ਹੀ ਤੇ ਪਰਮੇਸ਼ਰ ਨੇ ਗੁਰੂ ਦੇ ਰੂਪ ਵਿੱਚ ਸਾਧ ਸੰਗਤ ਜੀ ਇਹ ਸਰੀਰ ਸਰੂਪ ਧਾਰਨ ਕੀਤਾ। ਇਸ ਕਰਕੇ ਸਾਰੀਆਂ ਵਡਿਆਈਆਂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਹਨ।
ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦਾ ਪਾਏ।
ਸੇਵਕ ਦੀ, ਸਿੱਖ ਦੀ, ਗੁਰਮੁਖ ਦੀ ਇਹ ਨਿਸ਼ਾਨੀ ਹੁੰਦੀ, ਉਹ ਗੁਰੂ ਦੀ ਵਡਿਆਈ ਵੇਖ ਵੇਖ ਕੇ ਜਿਉਂਦਾ, ਖੁਸ਼ ਹੁੰਦਾ, ਪ੍ਰਸੰਨ ਹੁੰਦਾ। ਮਹਾਰਾਜ ਦੀ ਵਡਿਆਈ ਹੁੰਦੀ ਹੋਵੇ ਤੇ ਸਾਧ ਸੰਗਤ ਜੀ ਪ੍ਰੇਮ ਵਾਲੇ ਨੂੰ ਬਹੁਤ ਚਾਅ ਚੜੇਗਾ ਗੁਰੂ ਸਾਹਿਬ ਜੀ ਦਾ ਸਰੂਪ। ਨਗਰ ਕੀਰਤਨ ਨਿਕਲੇ ਤੇ ਜਿਹੜੇ ਸ਼ਰਧਾ ਵਾਲੇ ਸਾਧ ਸੰਗਤ ਜੀ ਦੂਰੋਂ ਦੂਰੋਂ ਦੇਖਦੇ ਆ, ਫਿਰ ਮਹਾਰਾਜ ਦੀ ਪਾਲਕੀ ਸਜਾਈ ਹੋਈ, ਗੁਰੂ ਸਾਹਿਬ ਜੀ ਦੇ ਸਰੂਪ ਦੀ ਸੋਭਾ, ਮਹਾਰਾਜ ਦਾ ਆਦਮ ਸਤਿਕਾਰ, ਇਉਂ ਅੱਗੇ ਪੰਜ ਪਿਆਰੇ, ਫਿਰ ਸੜਕ ਦੀ ਸਫਾਈ, ਫਿਰ ਜਲ ਦਾ ਛਿੜਕਣਾ, ਫਿਰ ਇਉਂ ਢੋਲ ਨਗਾਰਿਆਂ ਦਾ ਵੱਜਣਾ, ਗੁਰੂ ਦੀ ਵਡਿਆਈ ਨਾ। ਵਡਿਆਈ ਜਿੰਨੀ ਮਹਾਰਾਜ ਦੀ ਵੱਧ ਹੋਵੇ, ਗੁਰਮੁਖ ਨੂੰ ਦੇਖ ਕੇ ਸਾਧ ਸੰਗਤ ਜੀ ਉਹਨਾਂ ਹੀ ਵੱਧ ਆਨੰਦ ਆਵੇਗਾ। ਇਹ ਗੁਰਮੁਖ ਦੀ ਸ਼ਰਧਾ ਵਾਲੇ ਦੀ ਨਿਸ਼ਾਨੀ ਹੈ। ਜਿੰਨਾ ਗੁਰੂ ਦਰਬਾਰ ਸੱਜਿਆ ਹੋਵੇਗਾ, ਉਨੀ ਗੁਰਮੁਖ ਨੂੰ ਸਾਧ ਸੰਗਤ ਜੀ ਸ਼ਾਂਤੀ ਤੇ ਆਨੰਦ ਆਵੇਗਾ। ਜਿੰਨੀ ਗੁਰੂ ਦੀ ਵੱਧ ਵਡਿਆਈ ਹੋਵੇ, ਜਿੰਨਾ ਸਤਿਕਾਰ ਮਹਾਰਾਜ ਦਾ ਵੱਧ ਹੋਵੇ, ਗੁਰਮੁਖ ਨੂੰ ਦੇਖ ਕੇ ਉਨਾ ਹੀ ਸੁੱਖ ਮਿਲਦਾ ਹੈ।
ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਏ।
ਤੇ ਪਰ ਜਿਹੜੇ ਦੁਸ਼ਟ ਬਿਰਤੀ ਵਾਲੇ ਹੁੰਦੇ ਸਾਧ ਸੰਗਤ ਜੀ, ਨਿੰਦਕ ਉਹ ਮਹਾਰਾਜ ਦੀ ਵਡਿਆਈ ਦੇਖ ਕੇ ਸਾੜੀ ਜਾਣਗੇ, ਦੇਖ ਹੀ ਨਹੀਂ ਸਕਦੇ। ਫਿਰ ਉਹਨਾਂ ਦੇ ਅੰਦਰ ਬੜੇ ਤਰ੍ਹਾਂ ਦੇ ਕਿੰਤੂ ਫੁਰਨਗੇ, ਲਓ ਜੀ ਮਹਾਰਾਜ ਤਾਂ ਸ਼ਬਦ ਸਰੂਪ ਹੈ, ਤੇ ਇੰਨਾ ਸਜਾਉਣ ਦੀ ਕੀ ਲੋੜ ਸੀ, ਆ ਇੰਨੇ ਪੈਸੇ ਤਾਂ ਫੁੱਲਾਂ ਤੇ ਹੀ ਖਰਚ ਦਿੱਤੇ, ਆ ਸੜਕ ਸਾਫ ਕਰਨ ਦਾ ਇਹ ਤਾਂ ਬ੍ਰਾਹਮਣਵਾਦ ਹੈ, ਆ ਪਾਣੀ ਛਿੜਕਣਾ ਤਾਂ ਇਹ ਤਾਂ ਵਹਿਮ ਪੈ ਗਿਆ। ਉਹ ਨਿੰਦਕ ਆ ਨਾ, ਅਸਲ ਚ ਸਾਧ ਸੰਗਤ ਜੀ ਬਿਰਤੀ ਦੁਸ਼ਟਾਂ ਵਾਲੀ ਹੈ, ਕੱਪੜੇ ਭਾਵੇਂ ਸਿੱਖਾਂ ਵਾਲੇ ਹੀ ਪਾਏ ਹੋਣ ਬਾਹਰੋਂ, ਕਹਿਣ ਤੋਂ ਭਾਵ ਜਨਮ ਭਾਵੇਂ ਸਿੱਖਾਂ ਦੇ ਘਰ ਦਾ ਹੋਵੇ, ਸਰੂਪ ਵੀ ਬੜਾ ਸੋਹਣਾ ਬਾਹਰੋਂ ਗੁਰਮੁਖਾਂ ਵਾਲਾ ਹੋਵੇ, ਪਰ ਜੇ ਬਿਰਤੀ ਅੰਦਰ ਦੁਸ਼ਟਾਂ ਵਾਲੀ ਹੈ ਤੇ ਗੁਰੂ ਦੀ ਵਡਿਆਈ ਨਾ ਚੰਗੀ ਲੱਗੇਗੀ। ਮਹਾਰਾਜ ਦੀ ਵਡਿਆਈ ਦੇ ਵਾਜੇ ਵਾਜਦੇ ਵੇਖ ਕੇ ਵੀ ਉਹਨੂੰ ਬ੍ਰਾਹਮਣਵਾਦ ਹੀ ਦਿੱਤੀ ਜਾਂਦਾ, ਉਹਨੂੰ ਸਾਧ ਸੰਗਤ ਜੀ ਗੁਰੂ ਦੀ ਵਡਿਆਈ ਵਿੱਚ ਵੀ ਭਰਮ ਤੇ ਵਹਿਮ ਹੀ ਲੱਗੇਗਾ। ਸਮਝ ਲਓ ਵੀ ਇਸ ਬੰਦੇ ਦੀ ਅੰਦਰੋਂ ਬਿਰਤੀ ਦੁਸ਼ਟਾਂ ਵਾਲੀ ਆ, ਜਿਹਨੂੰ ਗੁਰੂ ਦੀ ਵਡਿਆਈ ਚੰਗੀ ਨਹੀਂ ਲੱਗਦੀ। ਨਹੀਂ ਤੇ ਮਹਾਰਾਜ ਦੀ ਵਡਿਆਈ, ਸਾਧ ਸੰਗਤ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਸੁਨੇਹਾ ਦਿੱਤਾ, ਉਹਨਾਂ ਦਿਨਾਂ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ ਤੇ ਮਹਾਂਪੁਰਸ਼ਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦਾ ਨਗਰ ਕੀਰਤਨ ਕੱਢਿਆ, ਤੇ ਉਸ ਵੇਲੇ ਦਾ ਸਾਧ ਸੰਗਤ ਜੀ ਡੀਸੀ ਸੀ ਨਿਰੰਕਾਰੀ ਨਿਰੰਜਣ ਸਿੰਘ, ਉਹਨੇ ਈਰਖਾ ਕੀਤੀ। ਉਹ ਕਹਿੰਦਾ ਵੀ ਜੀ ਟੀ ਰੋਡ ਤੇ ਤੁਸੀਂ ਨਗਰ ਕੀਰਤਨ ਨਹੀਂ ਲੈ ਕੇ ਆ ਸਕਦੇ, ਬੰਦ ਕਰੋ ਇਹਨੂੰ ਤੇ ਜਾਂ ਪਰੇ ਪਰੇ ਕਰ ਲਓ ਕਿਸੇ ਲਿੰਕ ਰੋਡ ਤੇ। ਤੇ ਮਹਾਂਪੁਰਸ਼ਾਂ ਨੇ ਆਖਿਆ ਵੀ ਜਦੋਂ ਸੁਨੇਹਾ ਮਿਲਿਆ ਤੇ ਉਹਨਾਂ ਨੇ ਆਖਿਆ ਵੀ ਉਹਨੂੰ ਡੀਸੀ ਨੂੰ ਕਹਿ ਦਿਓ ਵੀ ਨਗਰ ਕੀਰਤਨ ਤਾਂ ਜੀ ਟੀ ਰੋਡ ਤੇ ਚੜ ਚੁੱਕਾ, ਤੇ ਹੁਣ ਤੂੰ ਏਦਾਂ ਕਰੀ ਵੀ ਜਿੱਥੇ ਤੂੰ ਖੜਾ ਹੋਵੇ ਜਦੋਂ ਤੈਨੂੰ ਨਗਰ ਕੀਰਤਨ ਦਿਸੇ ਤੇ ਤੇਰੇ ਹੱਥ ਜੁੜੇ ਹੋਣੇ ਚਾਹੀਦੇ ਤੇ ਜੋੜਾ ਲੱਥਾ ਹੋਣਾ ਚਾਹੀਦਾ, ਇਹ ਚੇਤੇ ਰੱਖਣੀ। ਤੇ ਸਾਧ ਸੰਗਤ ਜੀ ਨਿਕਲ ਗਿਆ, ਦਿਸਿਆ ਨੀ, ਫਿਰ ਜਾਣਾ ਪਿਆ। ਕਿਉਂ? ਕਿਉਂਕਿ ਬੇਅਦਬੀ ਮਹਾਰਾਜ ਦੀ ਕਰ ਨਹੀਂ ਸਕਦਾ, ਸੰਗਤਾਂ ਬੇਅਦਬੀ ਮਹਾਰਾਜ ਦੀ ਜਰ ਨਹੀਂ ਸਕਦੀਆਂ। ਮਹਾਰਾਜ ਜੀ ਦੀ ਵਡਿਆਈ ਦੇਖ ਕੇ ਗੁਰਮੁਖਾਂ ਨੂੰ ਸੁੱਖ ਮਿਲਦਾ, ਕੋਈ ਮਹਾਰਾਜ ਦੀ ਬੇਅਦਬੀ ਕਰੇ ਕਿੱਦਾਂ ਜਰ ਲੇਗਾ ਗੁਰੂ ਨੂੰ ਮੰਨਣ ਵਾਲਾ ਸਿੱਖ, ਉਹਨੂੰ ਜਾਣਾ ਹੀ ਪਿਆ। ਫਿਰ ਜਿਹੜਾ ਨਿੰਦਕ ਹੈ ਸਾਧ ਸੰਗਤ ਜੀ, ਉਹਨੂੰ ਗੁਰੂ ਦੀ ਵਡਿਆਈ ਦੇਖ ਕੇ ਵੀ ਬੜੀਆਂ ਚੋਭਾਂ ਵੱਜਣਗੀਆਂ। ਬਿਰਤੀ ਦੁਸ਼ਟਾਂ ਵਾਲੀ ਹੋਵੇ ਤੇ ਮਹਾਰਾਜ ਦੀ ਹੁੰਦੀ ਸੋਭਾ ਵੀ ਨਹੀਂ ਸਾਧ ਸੰਗਤ ਜੀ ਕੋਈ ਚੱਲ ਸਕਦਾ। ਪੰਜ ਪਿਆਰੇ ਤਾਂ ਮਹਾਰਾਜ ਅੱਗੇ ਜਾਣਗੇ, ਨਗਾਰਾ ਤਾਂ ਗੁਰੂ ਸਾਹਿਬ ਅੱਗੇ ਵੱਜ ਰਿਹਾ, ਰਸਤੇ ਦੀ ਸਫਾਈ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਕਰਕੇ ਹੋ ਰਹੀ, ਨਹੀਂ ਤੇ ਬਾਕੀ ਲੋਕ ਤਾਂ ਰੋਜ਼ ਲੰਘਦੇ ਆ, ਕੋਈ ਨਹੀਂ ਸੜਕਾਂ ਹੂੰਜਦਾ। ਫਿਰ ਇਹ ਵੀ ਨਾ ਜੇ ਕਿਸੇ ਨੂੰ ਚੰਗੀ ਲੱਗੇ ਤੇ ਸਮਝ ਲਓ ਬੰਦਾ ਦੁਸ਼ਟ ਆ, ਭਾਵੇਂ ਇਹਦਾ ਜਨਮ ਸਿੱਖਾਂ ਦੇ ਘਰ ਦਾ, ਭਾਵੇਂ ਇਹਨੇ ਕੱਪੜੇ ਬਾਹਰੋਂ ਕਿਸੇ ਤਰ੍ਹਾਂ ਦੇ ਗੁਰਮੁਖਾਂ ਵਾਲੇ ਪਾਏ ਆ, ਪਰ ਅੰਦਰ ਬਿਰਤੀ ਇਹਦੀ ਦੁਸ਼ਟਾਂ ਵਾਲੀ ਹੈ, ਜਿਹੜਾ ਗੁਰੂ ਦੀ ਸੋਭਾ ਤੇ ਵਡਿਆਈ ਵੀ ਦੇਖ ਨਹੀਂ ਸਕਿਆ। ਜਿਹਨੂੰ ਗੁਰੂ ਦੀ ਸੋਭਾ ਚੋਂ ਵੀ ਸਾਧ ਸੰਗਤ ਜੀ ਵਹਿ ਨਹੀਂ ਦਿੱਤੀ ਜਾਵੇ, ਉਹ ਬੰਦਾ ਦੁਸ਼ਟ ਆ। ਇਹ ਨਾ ਕਹਿਣਾ ਵੀ ਮੈਂ ਆਪਣੀ ਦਲੀਲ ਦਿੰਦਾ ਜਾਂ ਸ਼ਾਇਦ ਕੋਈ ਈਰਖਾ ਵਾਲਾ ਬਚਨ, ਇਹ ਨਹੀਂ। ਮਹਾਰਾਜ ਦਾ ਬਚਨ ਆ ਗਿਆ, ਉਹ ਕਹਿੰਦੇ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ। ਗੁਰੂ ਦੀ ਵਡਿਆਈ ਨਿੰਦਕ ਤੇ ਦੁਸ਼ਟ ਬਿਰਤੀ ਵਾਲਾ ਬੰਦਾ ਨਹੀਂ ਦੇਖ ਸਕਦਾ। ਵਡਿਆਈ ਤਾਂ ਮਹਾਰਾਜ ਦੀ ਹੁੰਦੀ ਹੋਵੇ, ਸੋਭਾ ਸਤਿਕਾਰ ਗੁਰੂ ਸਾਹਿਬ ਦਾ ਹੁੰਦਾ ਹੋਵੇ, ਤੇ ਦੁਸ਼ਟ ਬਿਰਤੀ ਵਾਲਾ ਬੰਦਾ ਨਿੰਦਕ ਬਿਰਤੀ ਵਾਲਾ ਕਦੇ ਨਾ ਦੇਖ ਸਕੇਗਾ। ਉਹਨੂੰ ਉਹਦੇ ਚ ਵੀ ਸਾਧ ਸੰਗਤ ਜੀ ਕੁਝ ਨਾ ਕੁਝ ਏਦਾਂ ਦਾ ਹੀ ਲੱਗੇਗਾ ਕਿ ਲਓ ਜੀ ਇਹ ਐਵੇਂ ਹੀ ਆ, ਇਹ ਵਾਧੂ ਆ। ਵਾਧੂ ਨਹੀਂ, ਗੁਰੂ ਸਾਹਿਬ ਜੀ ਦੀ ਸਤਿਕਾਰ, ਮਹਾਰਾਜ ਦੀ ਵਡਿਆਈ ਆ ਇਹ। ਜਦੋਂ ਰਾਜੇ ਮਹਾਰਾਜੇ ਨਿਕਲਦੇ, ਦੁਨੀਆਂ ਦਾ ਰਾਜਾ ਨਿਕਲੇ, ਤੇ ਸਾਧ ਸੰਗਤ ਜੀ ਉਹਦੀ ਸਵਾਰੀ ਨੂੰ ਪੂਰਾ ਸ਼ਿੰਗਾਰਦੇ ਪਹਿਲਾਂ। ਹਾਥੀ ਨੂੰ ਸਾਧ ਸੰਗਤ ਜੀ ਚਰੀਆਂ ਨਾਲ ਸ਼ਿੰਗਾਰਿਆ ਜਾਵੇਗਾ, ਉਹਦੇ ਹੌਦੇ ਨੂੰ ਸੋਨੇ ਦੀ ਕਢਾਈ ਕੀਤੀ ਜਾਂਦੀ। ਦੁਨੀਆਂ ਦੇ ਬਾਦਸ਼ਾਹ ਨੇ ਨਿਕਲਣਾ ਹੋਵੇ, ਉਹਦੇ ਅੱਗੇ ਚਾਂਦੀ ਦੀਆਂ ਚੋਬਾਂ ਲੈ ਕੇ ਨਕੀਬਦਾਰ ਜਾਂਦੇ ਤੇ ਆਵਾਜ਼ਾਂ ਦੇ ਜਾਂਦੇ, ਸਾਵਧਾਨ ਹੋ ਜਾਓ ਬਾਦਸ਼ਾਹ ਆ ਰਿਹਾ ਹਾਥੀ ਦੀ ਸਵਾਰੀ ਕਰਦਾ। ਉਹਦੇ ਅੱਗੇ ਰਸਤਿਆਂ ਦੀ ਸਫਾਈ ਕੀਤੀ ਜਾਂਦੀ ਹੈ, ਗੰਦ ਚੁੱਕ ਦਿੱਤਾ ਜਾਂਦਾ। ਫਿਰ ਸਾਧ ਸੰਗਤ ਜੀ ਕੋਈ ਰਸਤੇ ਵਿੱਚ ਆਵੇ ਨਾ, ਇਸ ਕਰਕੇ ਪਹਿਰੇਦਾਰ ਖਿਲਾਰੇ। ਇੱਕ ਦੁਨੀਆਂ ਦੇ ਬਾਦਸ਼ਾਹ ਤੇ ਨਿਕਲਣਾ ਇੰਨਾ, ਸਾਧ ਸੰਗਤ ਜੀ ਸੱਜ ਧੱਜ ਕੇ, ਤੇ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ ਉਹ ਨਿਕਲੇ, ਤੇ ਏਦਾਂ ਹੋਣਾ ਚਾਹੀਦਾ ਬਿਲਕੁਲ। ਇੰਨੀ ਵਡਿਆਈ ਜ਼ਰੂਰ ਹੋਣੀ ਚਾਹੀਦੀ ਹੈ ਮਹਾਰਾਜ ਦੀ, ਇੰਨਾ ਸਤਿਕਾਰ, ਕਿਉਂਕਿ ਦੁਨੀਆਂ ਤਿੰਨਾਂ ਲੋਕਾਂ ਦੇ ਮਾਲਕ ਆ ਆ ਰਹੇ। ਇਹੀ ਬਾਬਾ ਅਤਰ ਸਿੰਘ ਨੇ ਕਰਕੇ ਵਿਖਾਲਿਆ ਸੀ ਨਾ, ਜਦੋਂ ਸਾਧ ਸੰਗਤ ਜੀ ਆਖਿਆ ਸੀ ਗੋਰੇ ਨੇ ਵੀ ਲਿਆਓ ਆਪੋ ਆਪਣੇ ਇਸ਼ਟ, ਤੇ ਸਾਰੇ ਆਪੋ ਆਪਣੇ ਇਸ਼ਟ ਲੈ ਕੇ ਗਏ, ਪਰ ਜਦੋਂ ਬਾਬਾ ਅਤਰ ਸਿੰਘ ਜੀ ਗਏ, ਉਹ ਲੋਕਾਂ ਵਰਗੂ ਨਹੀਂ ਲੈ ਕੇ ਗਏ। ਹਾਥੀ ਸ਼ਿੰਗਾਰ ਕੇ ਉਹਦੇ ਉੱਤੇ ਸਾਧ ਸੰਗਤ ਜੀ ਅੰਬਾਰੀ ਕੱਸ ਕੇ ਉਹਦੇ ਉੱਤੇ ਚੰਦੋਵਾ ਲਾ ਕੇ ਮਹਾਰਾਜ ਦਾ ਸਾਧ ਸੰਗਤ ਜੀ ਉਹਦੇ ਉੱਤੇ ਸਰੂਪ ਟਿਕਾ ਕੇ ਆਪ ਚੌਰ ਲੈ ਕੇ ਤਾਬਿਆ ਬੈਠੇ। ਅੱਗੇ ਸਾਧ ਸੰਗਤ ਜੀ ਸੇਵਾਦਾਰ ਸਿੱਖ ਤੇ ਨਾਲ ਰਸਤੇ ਦੀ ਸਫਾਈ ਕਰਦੇ ਕਰਦੇ ਗਏ, ਤੇ ਨਾਲ ਫਿਰ ਉਹਨਾਂ ਨੇ ਧਾਰਨਾ ਲਾਈ ਸੀ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਕਹਿੰਦੇ ਹੋ, ਸਾਡੇ ਗੁਰੂ ਵਰਗਾ ਕੋਈ ਰਾਜਾ ਨਹੀਂ। ਇਸ ਵੇਲੇ ਸ਼ਹਿਨਸ਼ਾਹ ਆ ਰਿਹਾ, ਉੱਠ ਕੇ ਖੜ ਜਾਓ ਸਾਰੇ ਜਾਣੇ। ਉਹ ਸੀ ਵਡਿਆਈ ਮਹਾਰਾਜ ਦੀ, ਇੱਡੀ ਵਡਿਆਈ ਕੋਈ ਗੁਰਮੁਖ ਕਰ ਸਕਦਾ, ਕਿਉਂਕਿ ਉਹਨੂੰ ਖੁਸ਼ੀ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਵਡਿਆਈ ਹੁੰਦੀ ਹੋਵੇ ਗੁਰੂ ਦੀ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ। ਗੁਰੂ ਰਾਮਦਾਸ ਜੀ ਦੇ ਬਚਨ ਕਹਿੰਦੇ ਦੁਸ਼ਟ ਤੇ ਨਿੰਦਕ ਨਹੀਂ ਜੇ ਦੇਖ ਸਕਦੇ, ਗੁਰੂ ਦੀ ਭਾਵੇਂ ਵਡਿਆਈ ਹੁੰਦੀ ਆ। ਦੁਸ਼ਟਾਂ ਕੋਲੋਂ ਨਹੀਂ ਸਾਧ ਸੰਗਤ ਜੀ ਜਰੀ ਜਾਂਦੀ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਹਿੰਦੇ ਉਹਨਾਂ ਦੇ ਅੰਦਰ ਤੇ ਭਲੇ ਦੀ ਗੱਲ ਸਿਖਾਉਂਦੀ ਨਹੀਂ। ਇਸ ਕਰਕੇ ਕਿਉਂਕਿ ਬਿਰਤੀ ਮਰੀ ਹੁੰਦੀ ਸਾਧ ਸੰਗਤ ਜੀ, ਬਿਰਤੀਆਂ ਬਿਰਤੀਆਂ ਦਾ ਫਰਕ ਆ, ਬੰਦਾ ਵੇਖਣ ਨੂੰ ਤਾਂ ਸਾਰੇ ਮਨੁੱਖ ਨੇ ਤੇ ਉਹੋ ਜਿਹੀਆਂ ਲੱਤਾਂ ਬਾਹਾਂ ਸਾਰਿਆਂ ਦੀਆਂ, ਪਰ ਬਿਰਤੀ ਦਾ ਫਰਕ ਹੁੰਦਾ, ਕਿਸੇ ਦੀ ਬਿਰਤੀ ਗੁਰਮੁਖਾਂ ਵਾਲੀ, ਕਿਸੇ ਦੀ ਮਨਮੁੱਖਾਂ ਵਾਲੀ, ਕਿਸੇ ਦੀ ਬਿਰਤੀ ਪਰਪਕਾਰੀ, ਕਿਸੇ ਦੀ ਠੱਗਾਂ ਵਾਲੀ। ਬਿਰਤੀ ਦਾ ਅੰਦਰ ਹੈ ਕਿਸੇ ਦੀ ਬਿਰਤੀ ਅੰਦਰੋਂ ਲੋਭੀ ਤੇ ਕਿਸੇ ਦੀ ਬਿਰਤੀ ਤਿਆਗ ਵਾਲੀ। ਸਰੀਰ ਤਾਂ ਸਾਰਿਆਂ ਦਾ ਇੱਕੋ ਜਿਹਾ, ਪਰ ਅੰਦਰ ਕਿਸੇ ਦੀ ਬਿਰਤੀ ਸਾਧ ਸੰਗਤ ਜੀ ਮਹਾਰਾਜ ਦੀ ਵਡਿਆਈ ਵੇਖ ਕੇ ਖੁਸ਼ ਹੋਣ ਵਾਲੀ ਪਰਪਕਾਰੀਆਂ ਵਾਲੀ, ਤੇ ਕਿਸੇ ਦੀ ਬਿਰਤੀ ਦੁਸ਼ਟਾਂ ਵਾਲੀ। ਦੁਸ਼ਟ ਨਹੀਂ ਕਹਿੰਦੇ ਮਹਾਰਾਜ ਦੀ ਵਡਿਆਈ ਦੇਖ ਸਕਦਾ, ਕਿਉਂਕਿ ਭਲਾ ਉਹਨੂੰ ਗੁਰੂ ਦਾ ਹੁੰਦਾ, ਵੀ ਸਤਿਕਾਰ ਗੁਰੂ ਸਾਹਿਬ ਦਾ ਹੁੰਦਾ, ਵੀ ਚੰਗਾ ਨਹੀਂ ਲੱਗਦਾ ਉਸਨੂੰ।
ਕਿਆ ਹੋਵੇ ਕਿਸੇ ਕੀ ਝੱਖ ਮਾਰੀ ਜਾਂ ਸੱਚੇ ਸਿਉਂ ਬਣਿਆਈ।
ਕਹਿੰਦੇ ਪਰ ਇਹੋ ਜੇ ਦੁਸ਼ਟਾਂ ਦੀਆਂ ਝੱਖਾਂ ਮਾਰਿਆ ਕੀ ਹੁੰਦਾ, ਕਿਤੇ ਮਹਾਰਾਜ ਦੀ ਵਡਿਆਈ ਘੱਟ ਜਾਂਦੀ ਹੈ, ਕੁਛ ਨਹੀਂ ਹੁੰਦਾ। ਕਿਆ ਹੋਵੇ ਕਿਸੇ ਕੀ ਝੱਖ ਮਾਰੀ ਜਾਂ ਸੱਚੇ ਸਿਉਂ ਬਣਿਆਈ। ਕਹਿੰਦੇ ਨੇ ਜੀ ਜਿਹੜਾ ਗੁਰੂ ਸੱਚ ਸਰੂਪ ਹੈ, ਉਹਦੀ ਤਾਂ ਹਰ ਵੇਲੇ ਪਰਮਾਤਮਾ ਨਾਲ ਬਣੀ ਹੋਈ ਹੈ, ਕੋਈ ਝੱਖਾ ਮਾਰ ਵੀ ਲਵੇ ਤੇ ਕੀ ਕਰ ਸਕਦਾ। ਗੁਰੂ ਅਮਰਦਾਸ ਜੀ ਦੀ ਨਿੰਦਾ ਜਾ ਕੇ ਤੇ ਸ਼ਿਕਾਇਤਾਂ ਕੀਤੀਆਂ ਨਾ ਅਕਬਰ ਦੇ ਕੋਲੇ, ਸਾਧ ਸੰਗਤ ਜੀ ਗੋਂਦੇ ਖੱਤਰੀ ਦੇ ਪੁੱਤਰ ਨੇ, ਤੇ ਕੁੱਟ ਖਾ ਕੇ ਉੱਥੋਂ ਆਇਆ ਸੀ। ਫਿਰ ਮਹਾਰਾਜ ਦੀ ਵਡਿਆਈ ਦੇਖ ਕੇ ਜਰੀ ਨਾ ਗਈ। ਜਿਹੜਾ ਵੀ ਕੋਈ ਗੁਰੂ ਸਾਹਿਬ ਦੀ ਵਡਿਆਈ ਦੇਖ ਕੇ ਨਹੀਂ ਜਰਦਾ, ਸਾਧ ਸੰਗਤ ਜੀ ਕੀ ਕਰ ਸਕਦਾ, ਮਹਾਰਾਜ ਦਾ ਤਾਂ ਕੁੱਝ ਨਹੀਂ ਵਿਗਾੜ ਸਕਦਾ, ਆਪ ਦਾ ਉਹਦਾ ਕੀ ਬਚਦਾ। ਫਿਰ
ਜੇ ਗੱਲ ਕਰਤੀ ਭਾਵੇਂ ਤਾਂ ਨਿਤ ਨਿਤ ਚੜ੍ਹ ਸਵਾਈ ਸਭ ਚੱਕ ਚੱਕ ਮਰੇ ਲੋਕਾਏ।
ਕਹਿੰਦੇ ਜਿਹੜੀ ਗੱਲ ਕਰਤੇ ਪਰਮੇਸ਼ਰ ਨੂੰ ਭਾਉਂਦੀ ਸਾਧ ਸੰਗਤ ਜੀ, ਉਹਦੇ ਵਿੱਚ ਤਾਂ ਵਡਿਆਈਆਂ ਦਿਨੇ ਰਾਤ ਗੂਣ ਸਵਾਈਆਂ ਹੁੰਦੀਆਂ। ਬਾਕੀ ਜਿਹੜੇ ਨਿੰਦਕ ਨੇ ਸਭ ਚੱਖ ਚੱਖ ਮਰੇ, ਕਹਿੰਦੇ ਨੇ ਉਹ ਚੱਖਾਂ ਮਾਰ ਕੇ ਨਿੰਦਿਆ ਕਰਕੇ ਮਰ ਜਾਂਦੇ, ਖੱਪ ਜਾਂਦੇ, ਨਰਕਾਂ ਨੂੰ ਚਲੇ ਜਾਂਦੇ ਹਨ। ਸੋ ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਗੁਰੂ ਰਾਮਦਾਸ ਜੀ ਦੇ ਬਚਨਾਂ ਤੇ ਸਾਧ ਸੰਗਤ ਜੀ ਸਮਾਪਤੀ ਹੋਈ ਹੈ। ਤੇ ਸਤਿਗੁਰੂ ਜੀ ਨੇ ਬਚਨ ਇੱਥੇ ਲਿਆ ਕੇ ਸਮਾਪਤ ਕੀਤਾ ਵੀ ਗੁਰੂ ਸਾਹਿਬ ਜੀ ਦੀ ਵਡਿਆਈ ਵੱਡੀ ਆ, ਗੁਰਮੁਖ ਦੇਖ ਕੇ ਸਾਧ ਸੰਗਤ ਜੀ ਉਸ ਵਡਿਆਈ ਨੂੰ ਤੇ ਪ੍ਰਸੰਨ ਹੁੰਦੇ ਆ। ਇਸ ਲਈ ਗੁਰੂ ਦੀ ਵਡਿਆਈ ਕਰਨ ਲੱਗਿਆ ਸੰਗਣਾ ਨਹੀਂ ਚਾਹੀਦਾ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ। ਕਹਿੰਦੇ ਤੂੰ ਕਿੰਨਾ ਕਹਿ ਸਕਦਾ, ਉਹਦੀਆਂ ਬਹੁਤ ਵੱਡੀਆਂ ਵਡਿਆਈਆਂ, ਇਸ ਕਰਕੇ ਵੱਡੇ ਵੱਡੇ ਲਫ਼ਜ਼ਾਂ ਨਾਲ ਵਡਿਆਈ ਕਰ ਵੱਡੇ ਦੀ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ, ਕਹਿੰਦੇ ਗੁਰੂ ਦੀ ਬਹੁਤ ਵੱਡੀ ਵਡਿਆਈ ਹੈ, ਬਹੁਤ ਵੱਡੀ। ਇਸੇ ਕਰਕੇ ਜਦੋਂ ਮਹਾਰਾਜ ਦੀ ਵਡਿਆਈ ਸਾਧ ਸੰਗਤ ਜੀ ਜਾਂ ਸਤਿਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੋਵੇ, ਤੇ ਫਿਰ ਬਾਅਦ ਵਿੱਚ ਕਿਸੇ ਹੋਰ ਗੁਰਮੁਖ ਦਾ ਸਤਿਕਾਰ ਕਰਨਾ ਹੋਵੇ, ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਰਾਖਵਾਂ ਰੱਖ ਕੇ ਫੇਰ ਸਾਧ ਸੰਗਤ ਜੀ ਕਰਨਾ ਚਾਹੀਦਾ। ਮੰਨ ਲਓ ਆਪਣੇ ਘਰੇ ਕੋਈ ਗੁਰਮੁਖ ਆਇਆ, ਆਪਾਂ ਉਹਦੇ ਲਈ ਨਵੀਂ ਚਾਦਰ ਲਿਆਂਦੀ ਤੇ ਨਵੀਂ ਤਲਾਈ ਲਿਆਂਦੀ, ਇੱਕ ਫੁੱਲਾਂ ਦਾ ਹਾਰ ਵੀ ਲਿਆਂਦਾ, ਫਿਰ ਇਹ ਸੋਚ ਲੈਣਾ ਚਾਹੀਦਾ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਉਸ ਦਿਨ ਦੋ ਤਲਾਈਆਂ ਤੇ ਦੋ ਚਾਦਰਾਂ ਲਿਆਉਣੀਆਂ ਪੈਣਗੀਆਂ ਤੇ ਫੁੱਲਾਂ ਦੇ ਹਾਰ ਵੀ ਪੰਜ ਚਾਰ ਲਿਆਉਣੇ ਪੈਣਗੇ। ਜੇ ਮਹਾਰਾਜ ਦੇ ਆਇਆ ਸਾਧ ਸੰਗਤ ਜੀ ਆਪਾਂ ਨੂੰ ਚਾਦਰ ਨਾ ਘਰੋਂ ਲੱਭੇ ਨਵੀਂ ਤੇ ਕੋਈ ਹੋਰ ਗੁਰਮੁਖ ਆ ਜਾਵੇ ਤੇ ਉਹਦੇ ਲਈ ਆਪਾਂ ਫਿਰ ਹੋਰ ਬਾਕੀ ਸਾਰੇ ਪ੍ਰਬੰਧ ਕਰੀਏ, ਕਹਿੰਦੇ ਨਹੀਂ ਕਰ ਉਹਦਾ ਸਤਿਕਾਰ ਇੰਨਾ ਹੀ ਕਰ ਜਿੰਨਾ ਕਰਦਾ, ਇਹਦੇ ਚ ਨੀ ਕੋਈ ਫਰਕ, ਪਰ ਗੁਰੂ ਸਾਹਿਬ ਦਾ ਰਾਖਵਾਂ ਰੱਖ ਲਈ ਤੈਨੂੰ ਉਹ ਮਹਾਰਾਜ ਵੱਡੇ ਦੀਆਂ ਵਡਿਆਈਆਂ ਕਰਕੇ ਵੱਡਾ ਸਤਿਕਾਰ ਕਰਨਾ ਪੈਣਾ, ਇਹ ਚੇਤਾ ਰੱਖ। ਏਦਾਂ ਦਾ ਕਰੇ ਤੇ ਸਾਧ ਸੰਗਤ ਜੀ ਜ਼ਰੂਰ ਭਲਾ ਹੋਵੇਗਾ। ਸਾਰਿਆਂ ਦਾ ਕਰਨਾ ਚਾਹੀਦਾ, ਗੁਰਮੁਖਾਂ ਦਾ ਸਤਿਕਾਰ ਤਾਂ ਪਰਮੇਸ਼ਰ ਨੇ ਆਪ ਕੀਤਾ ਕਰਵਾਇਆ, ਪਰ ਜਦੋਂ ਫਿਰ ਪਰਮੇਸ਼ਰ ਹੀ ਆਉਣਾ ਹੋਵੇ ਉਹ ਸਤਿਕਾਰ ਉਹਨੂੰ ਰਾਖਵਾਂ ਰੱਖੇ ਆਪਣੇ ਹਿਰਦੇ ਵਿੱਚ ਵੀ ਤੇ ਓਦਾਂ ਵੀ। ਇੰਨੀ ਵਡਿਆਈ ਸਾਧ ਸੰਗਤ ਜੀ ਮਹਾਰਾਜ ਜੀ ਦੀ ਹੋਣੀ ਚਾਹੀਦੀ ਹੈ, ਯਤਨ ਕਰਨਾ ਚਾਹੀਦਾ ਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਵੱਧ ਤੋਂ ਵੱਧ ਕੀਤਾ ਤੇ ਵਧਾਇਆ ਜਾਵੇ। ਬਾਕੀ ਅਰਦਾਸ ਕੀਤੀ ਜਾਏ, ਮਹਾਰਾਜ ਤੁਸੀਂ ਕਿਰਪਾ ਕਰਕੇ ਹਿਰਦਿਆਂ ਚ ਸਤਿਕਾਰ ਵਧਾਓ, ਆਪ ਦੀ ਕਿਰਪਾ ਕਰੋ ਤੇ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਵਰਤ ਜਾਂਦੀ। ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਦੋ ਪੰਕਤੀਆਂ ਪੜ੍ਹਦੇ ਹਾਂ ਜੀ।
ਕਿਆ ਹੋਵੇ ਕਿਸੇ ਕੀ ਚੱਕ ਮਾਰੀ ਜਾਂ ਸੱਚੇ ਸਿਉ ਗਾਣ ਆਈ, ਜੇ ਗੱਲ ਕਰਤੇ ਭਾਵੈ ਸਾ ਨਿਤਨ ਚੜੈ ਸਵਾਈ, ਸਭ ਚੱਕ ਚੱਕ ਮਰੈ ਲੋਕ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।